प्रभु दातो दातार पर्यो जाचक इक सरना मिले दान संतुरेन जह लग भव जल तरना बिनत करो अरदास सुनो जे ठाकुर भावे देहो दरस मन चाओ भगत एहो मन ठहरावे बलो चराग अंधार में सब कल उधरी इक नाम धर्म प्रगट सकल हर भवन में जन नानक गुरु पार ब्रह्म साहिब श्री गुरु नानक देव मानवता दे बगीचे विच एक ऐसा फूल ने जिस नाल सारा बगीचा शिंगारे बगीचे दी रौनक बन गया। श्री गुरु नानक देव जी महाराज दे आमद बारे इंज लिखया है, सम्मत 1500 प्रगटे जगत उदाहरण ईस 1526 उस देव जी महाराज दा आगमन होया। उस तो बाद जैसे सावण दे जद पापां दी तपश वद जाए तां फिर अकाल पुरख रहमत दे घर विच आके ज्ञान दी वर्षा करदा है, शांति दी वर्षा करदा है। साहिब श्री गुरु नानक देव जी महाराज दा आगमन उस दौर विच इस देश दे अंदर होया है जद सारे दा सारा देश सियासी तल ते गुलामी दी जंजीरां दे जकड़िया होया सी, आर्थिक तल ते बिल्कुल कंगाल, धार्मिक तल ते बिल्कुल पखंडी और समाजिक तल ते बिल्कुल कल ते कलेश दी जिंदगी व्यतीत कर रहा सी। हर पक्षों मनुख जकड़े होया, पकड़े होया, बजे होया। समय दे गुजरन दे नाल इस जंजीरां बोझ बन दियां गईयां और इन्हां ही जंजीरां तो बोझल होके जीवा ने फरियाद की थी, जिसदा दृश्य जनदेव जी महाराज इंज खिंचदे ने। कलमल होई मेदनी अरदास करे विल्लाए, क्लेश नाल पृथ्वी भर गई उसने जोदड़ी की थी, पकड़े होए गिरफ्त होए मनुख लई जोदड़ी प्रार्थना। दया दा पात्र समझ दे ते मेरे ते दया तो जो उदड़ी निकलदी है, कदी कदी समुची दी है तो उथे कौमी पद्धर ते जो उदड़ी आउंदी है अरदास, पर कदी कदी ऐसा हुंदा है कि सारा बंधन विच पए होए समूह देशवासी फरियाद करदे ने, जोदड़ी करदे ने, तरले रहिंदे ने। साहिब गुरु अर्जन देव जी महाराज ऐसा लिख देने, कलमल होई मेदनी अरदास करे विल्लाए। संत कवि तुलसी दावी ऐसा कहना है, जब जब होए धर्म की हानि बहड़े असुर अभन अभिमानी, तब तब विवद धर प्रभु शरीरा हरे कृपा निद सज्जन पीरा। बाड़े असुर अधम अभिमानी, जब दैंत वध जान असुर वध जान अधम मत दे लोकी वध जान, बाड़े असुर अधम अभिमानी तब तब विवद धर प्रभु शरीरा हरे कृपा निध सज्जन पीरा। उदों ही अकाल पुरख अपनियां दैवी शक्तियां किसे काया दे अंदर पाके जगत दा कल्याण करदा है, जीवां दा उधार करदा है। दसम ग्रंथ दे च भी ऐसे वाक मिलदे ने, जब जब होए अरिष्ट अपारा तब तब देहे धरत अवतारा। जद अरिष्ट पणे नाल अनर्थ नाल सारी सृष्टि भर जाए उदों अवतारां दा आगमन होंदा है और होंदा रहा है। साहिब श्री गुरु नानक देव जी महाराज दे आमद दी दौर समय समुच्चे दा समुच्चा देश سیاسی تل تے غلام سی، آرتھک تل تے کنگال سی، سماجک تل تے کل کلیش دی زندگی جی رہا سی، اور دھارمک طور تے صرف پکھنڈ تو علاوہ ہور کچھ بھی رہ نہیں گیا سی۔ اس طرح دا جکڑیا ہویا پکڑیا ہویا منک اُدے سامنے ایک کوئی رستہ رہ جاندا ہے، جودڑی فریاد ترلے۔ تو دیش واسیاں نے ترلے لے جودڑی کیتی، فریاد کیتی اس پری پورن پرماتما دے اگوں، جس دا ذکر دھن گرو ارجن دیو جی مہاراج اپنی بانی چ کردے نے۔ کلمل ہوئی میدنی ارداس کرے ولائے، سچے سنیا کن دے دھیرک دیوے سہج سبائے، اندرے نو فرمایا اٹھا چھے برلائے، تپی ہوئی دھرتی نو ویکھ کے اکال پرخ نے اندر نو حکم کیتا، بدلا نو حکم کیتا برسو، اندرے نو فرمایا برسو کرپا دار۔ گرو نو بدل نال تشویح دیتی ہے، پربھو ساگر ہے، گرو بدل ہے۔ بدل ساگر تو اتپن ہوندے نے، گرو اوتار پربھو تو آوندے نے۔ ساگر جد تھان تھان تے برسنا چاہندا ہے بدل بندا ہے، نارائن جد نراں دا ادھار کرنا چاہندا ہے تو او شبد بندا ہے، گرو بندا ہے۔ تدی تے بھٹ کہندے نے آپ نارائن کلا دھار جگ میں پرورے ہو، اس نارائن نے کلا دھار کے ایک آیا دھارن کیتی ہے جگت دے کلیان ہت، جگت دے ادھار ہت۔ صاحب شری گرو نانک دیو جی مہاراج اس طریقے نال جگت جیون دا ادھار کرن لئی سمد 1526 رائے بھوئن دی تلونڈی، ہن نام ننکانا اور استھان ملک پاکستان، اتھے آپ دا آگمن ہویا۔ جنم ساکھی وچ ایسے بول لکھے نے، سمد 1526 پرگٹے جگت ادھارن ایس، کارتک رت سرد پورن ماسی، شبھ مہورت شبھ لگن پرگاسی، ارد رین بیتی گھٹ کا پر، نانک جنم لیو کالو گھر۔ کتک دی پورن ماشی 1526 بکمی سمت نو صاحب شری گرو نانک دیو جی مہاراج دا رائے بھوئن دی تلونڈی رچ ماتا ترپتا جی دے کخوں پتا کلیان داسی دے گھر آگمن ہویا، جنم ہویا۔ سب تو پہلے اس بالک دے دیدار تلساں دائی نے کیتے، حیران ہوئی چکت ہوئی، اج تک جتنے بالک جگت وچ آئے روندے ہی آئے، یہ پہلا بالک ہے ہسدا ہویا آیا ہے، مسکراندا ہویا آیا ہے۔ دراصل جو روندے ہوئے آوندے نے تو مل جاندا ہے انہاں تو اشارہ، رون گے رلان گے، پر کدی کدائیں جو ہسدے ہوئے آوندے نے مسکراندے ہوئے آوندے نے وہ پھر جگت وچ مسکراہٹاں ونڈدے نے، رونیاں نوں ہاسیاں وچ بدلدے نے، غماں نوں خوشیاں وچ بدلدے نے، بربادیاں نوں آبادیاں وچ جو ہے بدلدے نے، نیست و نابود علاقے نو تعمیری رچیاں دچ بدل دینے۔ ہستے ہوئے مسکراندے ہوئے اس بالک دی چھوی ویکھ کے تلساں تے نحال ہوئی، گد گد ہوئی۔ اتہاس دچ اس دائی دا نام ہی امر ہو گیا، کیونکہ اس نے ایک ایسے بالک دے درشن کیتے جو واسطوک امرت مئی سی، امرت دا کنڈ سی، جگت نو امرت دین لئی آیا، جگت نو سکون دین لئی آیا، اور ستے سدھ اے دائی جو اکثر بچیاں نو ਖਿਡਾਉਂਦੀ ਰਹੀ ਔਰ ਬੱਚਿਆਂ ਦੇ ਜਨਮ ਸਮੇਂ ਮਦਦ ਕਰਦੀ ਰਹੀ। ਅੱਜ ਇਸ ਦੇ ਬਾਲਕ ਦੇ ਅੱਗੋਂ ਹੱਥ ਜੁੜ ਗਏ ਨੇ। ਅੱਜ ਤੇ ਨਿਹਾਲ ਹੋਈ ਏ ਔਰ ਨਿਹਾਲ ਵੀ ਹੋਈ ਏ, ਨਿਹਾਲ ਹੋਈ ਏ ਪ੍ਰਾਰਥਨਾ ਕਰਨ ਲਈ। ਕਹਿੰਦੇ ਨੇ ਜਦ ਅਧਿਆਤਮਕ ਸ਼ਕਤੀ ਆਪਣੇ ਪੂਰਨ ਜੋਗਨ ਵਿਚ ਉਜਾਗਰ ਹੋਵੇ ਅਗਲਾ ਝੁਕ ਜਾਂਦਾ। ਝੁਕ ਗਈ ਏ ਤੁਲਸਾਂ ਔਰ ਇਸ ਨੂੰ ਕੁਝ ਦੈਵੀ ਸਕੂਨ ਆਪਣੇ ਅੰਦਰ ਮਹਿਸੂਸ ਹੋਇਆ। ਇਸ ਨੇ ਬਾਹਰ ਆ ਕੇ ਦੱਸਿਆ ਵੀ ਐਸਾ ਬਾਲਕ ਮੈਂ ਦੇਖਿਆ, ਹੈਰਾਨ ਹੋ ਕੇ ਮੈਂ ਇਹ ਆਖਾਂਗੀ ਇਹ ਤੇ ਚੰਨ ਵਰਗਾ ਹੈ, ਇਹ ਤੇ ਸੂਰਜ ਵਰਗਾ ਹੈ, ਇਹ ਤੇ ਜਗਤ ਦੇ ਹਨੇਰੇ ਨੂੰ ਦੂਰ ਕਰਨ ਲਈ ਆਇਆ ਹੈ। ਠੀਕ ਲਿਖਿਆ ਭਾਈ ਗੁਰਦਾਸ ਜੀ ਨੇ, ਜਦ ਅਰਦਾਸ ਜਗਤ ਦੇ ਜੀਵਾਂ ਨੇ ਅਕਾਲ ਪੁਰਖ ਨੇ ਸੁਣੀ, ਜਗਤ ਦੇ ਜੀਵਾਂ ਦੀ ਫਰਿਆਦ ਜੋਦੜੀ ਨੂੰ ਉਸ ਪ੍ਰਭੂ ਨੇ ਸੁਣਿਆ, ਸੁਣੀ ਅਰਦਾਸ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ। ਫਿਰ ਗੁਰੂ ਨਾਨਕ ਜੈਸੀ ਅਜ਼ੀਮ ਸ਼ਖਸੀਅਤ ਨੂੰ ਜਗਤ ਵਿਚ ਭੇਜੇ। ਅੱਧੀ ਰਾਤ ਜਦ ਬਤੀਤ ਹੋ ਗਈ, ਅੰਮ੍ਰਿਤ ਵੇਲਾ ਆਰੰਭ ਹੋਣ ਲੱਗਾ, ਇੱਕ ਅੰਮ੍ਰਿਤਮਈ ਮੂਰਤੀ ਦਾ ਆਗਮਨ ਤ੍ਰਿਪਤਾ ਜੀ ਨੇ ਕੁੱਖੋਂ ਹੋਇਆ। ਅਰਦ ਰੈਨ ਬੀਤੀ ਘਟ ਕਾਵਰ, ਨਾਨਕ ਜਨਮ ਲਿਓ ਕਾਲੂ ਘਰ। ਪ੍ਰਾਤ ਭਈ ਪ੍ਰੋਹਤ ਬੁਲਵਾਇਆ, ਹਰੀ ਦਿਆਲ ਤੈ ਨਾਮ ਸੁਹਾਇਆ। ਬੇਦੀ ਪਰੰਪਰਾ ਦੇ ਮੁਤਾਬਕ ਔਰ ਦੇਸ਼ ਦੀ ਪ੍ਰਾਚੀਨ ਸੰਸਕ੍ਰਿਤੀ ਦੇ ਮੁਤਾਬਕ ਪ੍ਰੋਹਤ ਜੀ ਨੂੰ ਬੁਲਾਇਆ ਗਿਆ। ਹਰ ਦਿਆਲ ਪ੍ਰੋਹਤ ਬੜੇ ਸੀਲ ਸੁਭਾਅ ਦਾ ਸੀ, ਰੱਬੀ ਭੈ ਵਾਲਾ ਸੀ ਔਰ ਇਲਮੇ ਨਜੂਮ ਵਿਚ ਜੋਤਿਸ਼ ਵਿਦਿਆ ਵਿਚ ਵੀ ਮਾਹਿਰ ਸੀ। ਆ ਕੇ ਬਾਲਕ ਨੂੰ ਦੇਖਿਆ, ਗੋਦ ਵਿਚ ਜੋ ਹੈ ਲਿਆ ਔਰ ਆਮਦ ਦਾ ਸਮਾਂ ਪਿਤਾ ਕਲਿਆਣ ਦਾਸ ਤੇ ਦਾਈ ਤੋਂ ਪੁੱਛਿਆ। ਸਾਰੀ ਜਾਣਕਾਰੀ ਲੈਣ ਤੋਂ ਬਾਅਦ ਪ੍ਰੋਹਤ ਜੀ ਸ਼ੁਭ ਬਚਨ ਅਲਾਇਆ, ਇਹ ਬਾਲਕ ਰਾਇਨ ਸਿਰ ਰਾਇਆ, ਇਹ ਬੱਚਾ ਤੇ ਕੋਈ ਬਾਦਸ਼ਾਹਾਂ ਦਾ ਬਾਦਸ਼ਾਹ ਆਇਆ ਹੈ, ਕੋਈ ਦੈਵੀ ਸੰਪਦਾ ਦੇ ਨਾਲ ਮਾਲਾਮਾਲ ਅਧਿਆਤਮਕ ਗੁਣਾਂ ਦਾ ਖਜ਼ਾਨਾ ਲੈ ਕੇ ਆਇਆ ਹੈ, ਇਹ ਤੇ ਕੋਈ ਰੱਬੀ ਮਹਿਕ ਲੈ ਕੇ ਆਇਆ ਹੈ, ਇਹ ਤੇ ਕੋਈ ਰੱਬੀ ਨੂਰ ਲੈ ਕੇ ਆਇਆ। ਇਹ ਬਾਲਕ ਰਾਇਨ ਸਿਰ ਰਾਇਆ, ਇਹ ਬਾਲਕ ਜੋਗਨ ਸਿਰ ਜੋਗੀ, ਇਹ ਬਾਲਕ ਹੈ ਪਰਮ ਵਿਯੋਗੀ। ਇਹ ਤੇ ਜੋਗੀਆਂ ਦਾ ਕੋਈ ਸਿਰਮੌਰ ਜੋਗੀ ਹੈ, ਇਹ ਤੇ ਬਾਦਸ਼ਾਹਾਂ ਦਾ ਕੋਈ ਸਿਰਮੌਰ ਬਾਦਸ਼ਾਹ ਹੈ। ਇਹ ਬਾਲਕ ਨਾਥਨ ਸਿਰ ਨਾਥ, ਇਸ ਬਾਲਕ ਕੀ ਅਗਮ ਅਗਾਥ। ਛਤਰਪਤੀ ਹੋਏ ਤਿਸਕੇ ਦਾਸ, ਇਹ ਬਾਲਕ ਸ਼ੁਭ ਗੁਣ ਕੀ ਰਾਸ। ਇਹ ਬਾਲਕ ਤੇ ਸ਼ੁਭ ਗੁਣਾ ਦੀ ਖਾਣ ਹੈ, ਜਗਤ ਦੇ ਛਤਰਪਤੀ, ਜਗਤ ਦੇ ਸਿਰਮੌਰ ਮਨੁੱਖ, ਜੋ ਇਲਮ ਦੇ ਸਿਰਮੌਰ ਹੋਣਗੇ, ਧਨ ਦੇ ਸਿਰਮੌਰ ਹੋਣਗੇ, ਸਤਾ ਦੇ ਸਿਰਮੌਰ ਹੋਣਗੇ, ਇਹਨਾਂ ਦੇ ਸਿਰ ਇਸ ਬਾਲਕ ਦੇ ਕਦਮਾਂ ਤੇ ਝੁਕਦੇ ਰਹਿਣਗੇ। ਉਹ ਇਸ ਬਾਲਕ ਦੀ ਪਰਿਕਰਮਾ ਕਰਨਗੇ, ਉਹ ਇਸ ਬਾਲਕ ਦੇ ਅੱਗੋਂ ਹੱਥ ਜੋੜ ਕੇ ਖੜੇ ਆਉਣਗੇ। ਹਰੀ ਦਿਆਲ ਦੀ ਇਹ ਭਵਿਸ਼ਬਾਣੀ, ਹਰੀ ਦਿਆਲ ਦੇ ਇਹ ਬੋਲ ਦਰਅਸਲ ਉਸ ਆਉਣ ਵਾਲੀ ਘਟਨਾ ਦਾ ਖਾਕਾ ਖਿੱਚਦੇ ਸਨ ਜੋ ਬਿਲਕੁਲ ਸਹੀ ਉਤਰਿਆ, ਜਿਸ ਦਾ ਚਿੱਤਰ ਬਿਲਕੁਲ ਸਹੀ ਬਣਿਆ। ਬਾਲਪਣਾ ਤ੍ਰਿਪਤਾ ਜੀ ਦੀ ਗੋਦ ਵਿਚ ਬਤੀਤ ਹੋਇਆ, ਤੁਲਸਾਂ ਦਾਈ ਦੀ ਗੋਦ ਵਿਚ ਬਤੀਤ ਹੋਇਆ ਔਰ ਰਾਏ ਭੋਇਨ ਦੀ ਤਲਵੰਡੀ ਦੀ ਇਕ ਛੋਟੀ ਜਿਹੀ ਹਵੇਲੀ ਪਿਤਾ ਕਲਿਆਣ ਦਾਸ ਦੀ ਉਹਦੇ ਵਿਹੜੇ ਚ ਬਤੀਤ ਹੋਇਆ। ਪਰ ਇਸ ਤਰ੍ਹਾਂ ਦਾ ਨੂਰ ਕਦੀ ਵਿਹੜੇ ਚ ਰਹਿ ਸਕਦਾ ਹੈ, ਕਦੀ ਕਮਰੇ ਦੇ ਚ ਰਹਿ ਸਕਦਾ ਹੈ? ਪੈਰਾਂ ਨੇ ਚੱਲਣਾ ਸਿੱਖਿਆ, ਗੁਣਾਂ ਨੇ ਵਧਣਾ ਸਿੱਖਿਆ, ਹੱਥਾਂ ਨੇ ਹਿਲਣਾ ਸਿੱਖਿਆ, ਰੱਬੀ ਮਹਿਕ ਨੇ ਉਛਲਣਾ ਸਿੱਖਿਆ। ਆਪ ਘਰ ਤੋਂ ਬਾਹਰ ਕੀ ਆਏ, ਮਾਨੋ ਜਗਤ ਵਿੱਚ ਨੂਰ ਆ ਗਿਆ, ਸਕੂਨ ਆ ਗਿਆ, ਸ਼ਾਂਤੀ ਆ ਗਈ, ਛੋਟੇ ਛੋਟੇ ਬੱਚਿਆਂ ਦਾ ਸੰਗ। ਅਕਸਰ ਬੱਚੇ ਬੱਚਿਆਂ ਵਿੱਚ ਖੇਡਦੇ ਨੇ, ਛੀਨਾ ਝਪਦੀ ਆਉਂਦੀ ਹੈ, ਲੜਦੇ ਨੇ ਲੜਾਂਦੇ ਨੇ ਬੱਚਿਆਂ ਦੀ ਦੁਨੀਆ। ਪਰ ਇਹ ਤੇ ਕੋਈ ਅਜੀਬੋ ਗਰੀਬ ਬੱਚਾ ਆਇਆ, ਖੇਡਣ ਵਿੱਚ ਰੁਚੀ ਨਹੀਂ, ਖਿਡਾਉਣ ਵਿੱਚ ਰੁਚੀ ਨਹੀਂ, ਜਪਣ ਵਿੱਚ ਜੋ ਰੁਚੀ ਹੈ, ਨਾਮ ਜਪਾਉਣ ਵਿੱਚ ਰੁਚੀ ਹੈ। ਦੂਰਦ੍ਰਿਸ਼ਟੀ ਐਸੀ ਕਿ ਮਾਸੂਮ ਬੱਚਿਆਂ ਦੀ ਸੁਭਾਵਕ ਫਿਤਰਤ ਤੇ ਖੇਡਣ ਦੀ ਆਉਂਦੀ ਹੈ, ਇਹਨਾਂ ਦੀ ਖੇਡ ਦੇ ਉੱਤੇ ਬੰਦਗੀ ਦੀ ਮੋਹਰ ਲਾਈ ਹੈ। ਗੁਰਦੁਆਰਾ ਬਾਲ ਲੀਲਾ ਸਾਹਿਬ ਕਰਕੇ ਨਨਕਾਣਾ ਸਾਹਿਬ ਵਿੱਚ ਮੌਜੂਦ ਹੈ। ਗੁਰੂ ਨਾਨਕ ਦੀ ਆਮਦ ਕਰਕੇ ਰਾਏ ਭੋਏ ਦੀ ਤਲਵੰਡੀ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਉਂਝ ਪੂਰਾ ਲਫ਼ਜ਼ ਹੈ ਨਾਨਕ ਆਣਾ, ਜਿਸ ਧਰਤੀ ਨੇ ਨਾਨਕ ਨੂੰ ਲਿਆਂਦਾ। ਰਾਏ ਭੋਏ ਦੀ ਤਲਵੰਡੀ ਨੇ ਨਾਨਕ ਨੂੰ ਲਿਆਂਦਾ, ਨਾਨਕ ਨੂੰ ਬੁਲਾਇਆ, ਨਾਨਕ ਆਣਾ। ਇੰਜ ਪ੍ਰਚਲਿਤ ਸ਼ਬਦ ਹੋ ਗਿਆ ਨਨਕਾਣਾ। ਬੱਚਿਆਂ ਚ ਖੇਡਦੇ ਨੇ, ਖਿਡਾਉਂਦੇ ਨੇ, ਪਰ ਬੋਲਦੇ ਕੀ ਨੇ? ਸਤਨਾਮ, ਸਤਨਾਮ, ਸਤਨਾਮ ਜਪਦੇ ਨੇ, ਜਪਾਉਂਦੇ ਨੇ। ਇਸ ਢੰਗ ਨਾਲ ਖੇਡਣਾ ਕਿ ਖੇਡ ਬੰਦਗੀ ਬਣ ਜਾਏ, ਇਸ ਢੰਗ ਨਾਲ ਖੇਡਣਾ ਕਿ ਖੇਡ ਇਬਾਦਤ ਬਣ ਜਾਏ। ਖੇਡ ਨੂੰ ਇਬਾਦਤ ਬਣਾਇਆ ਤਦੀ ਤੇ ਖੇਡਣ ਵਾਲੀ ਦਾਂ ਤੇ ਇਤਨਾ ਸ਼ਾਨਦਾਰ ਗੁਰਦੁਆਰਾ ਬਣਿਆ ਜਿੱਥੇ ਹਮੇਸ਼ਾ ਸਤਸੰਗ ਹੁੰਦੇ ਰਹੇ। ਲੋਕੀ ਬਾਲਕ ਗੁਰੂ ਨਾਨਕ ਦੀ ਛਵੀਆਂ ਤੋਂ, ਉਸ ਬਾਲ ਲੀਲਾ ਤੋਂ, ਉਸ ਪ੍ਰਭੂ ਦੀ ਲੀਲਾ ਦਾ ਗਿਆਨ ਲੈਂਦੇ ਰਹੇ, ਈਸ਼ਵਰੀ ਸਿਧਾਂਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹੇ। ਬਚਪਨ ਐਸੀ ਖੇਡਾਂ ਵਿੱਚ ਬਤੀਤ ਹੋਇਆ ਜੋ ਵਾਸਤਵਿਕ ਖੇਡ ਨਹੀਂ ਸੀ, ਬੰਦਗੀ ਸੀ। ਜੋ ਵਾਸਤਵਿਕ ਖੇਡ ਨਹੀਂ ਸੀ, ਇਬਾਦਤ ਸੀ। ਕਦਮ ਥੋੜੇ ਹੋਰ ਵਧੇ ਔਰ ਹੱਥ ਥੋੜੇ ਹੋਰ ਉਮੜੇ, ਨਿਗਾਹਾਂ ਜ਼ਰਾ ਹੋਰ ਦੂਰ ਗਈਆਂ। ਤੋ ਪਿਤਾ ਕਾਲੂ ਜੀ ਦੀ ਸੋਚਣੀ ਬਾਲਕ ਨੂੰ ਪੜ੍ਹਨੇ ਪਾਈ ਹੈ। ਆਪਨੇ ਮੌਲਵੀ ਦੇ ਕੋਲ ਪਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਫਾਰਸੀ ਪੜ੍ਹਨ ਲਈ। ਫਾਰਸੀ ਦੀ ਜਿਹੜੀ ਮੁਹਾਰਨੀ ਹੈ ਉਹ ਅਲਫ ਤੋਂ ਆਰੰਭ ਆਉਂਦੀ ਹੈ, ਤੇ ਜਦ ਮੌਲਵੀ ਨੇ ਤਖਤੀ ਤੇ ਅਲਫ ਲਿਖਿਆ ਤੇ ਗੁਰੂ ਨਾਨਕ ਨੂੰ ਆਖਿਆ ਅਲਫ, ਤੇ ਗੁਰੂ ਨਾਨਕ ਬੋਲ ਪਏ, ਮੌਲਵੀ ਜੀ ਅਲਫ ਦੇ ਮੈਂ ਨੀ। ਇਹ ਪਹਿਲਾ ਹੀ ਬੱਚਾ ਸੀ ਔਰ ਇਸ ਤਰ੍ਹਾਂ ਦਾ ਪਹਿਲਾ ਸਵਾਲ ਮੌਲਵੀ ਦੇ ਸਾਹਮਣੇ ਜਿਸਨੇ ਅਲਫ ਦਾ ਮੈਂ ਨਾ ਪੁੱਛਿਆ ਹੋਵੇ। ਪਹਿਲੀ ਦਫਾ ਮੌਲਵੀ ਨੂੰ ਵੀ ਪਤਾ ਚੱਲਿਆ ਕਿ ਮੈਨੇ ਤੇ ਮੈਂ ਵੀ ਨਹੀਂ ਜਾਣਦਾ ਜਦਕਿ ਮੈਂ ਪੜ੍ਹਾ ਰਿਹਾ। ਕਹਿਣ ਲੱਗਾ, ਨਾਨਕ ਜੀ ਅਲਫ ਦੇ ਕੋਈ ਮੈਨੇ ਨਹੀਂ, ਅਲਫ ਬੇਮੈਨੀ ਹੈ। ਹਾਂ ਬੇਮੈਨੀ ਹੈ। ਇਹ ਦੋ ਚਾਰ ਅਲਫਾਜ਼ ਜਦ ਜੁੜਦੇ ਨੇ ਔਰ ਪੂਰਾ ਅਲਫਾਜ਼ ਜਦ ਬਣਦਾ ਹੈ ਉਸਦੇ ਤੇ ਕੋਈ ਮੈਂ ਨਹੀਂ ਹੁੰਦੇ ਨੇ, ਅਲਫ ਦੇ ਕੋਈ ਮੈਂ ਨਹੀਂ ਨਹੀਂ। ਇਕਦਮ ਨਾਨਕ ਜੀ ਖੜੇ ਹੋ ਗਏ, ਮੌਲਵੀ ਜੀ ਫਿਰ ਬੇਮੈਨੀ ਅਲਫ ਮੈਂ ਨਹੀਂ ਪੜ੍ਹਨਾ। ਮਜਬੂਰ ਹੋ ਕੇ ਪਿਤਾ ਕਲਿਆਣ ਦਾਸ ਜੀ ਨੇ ਪੰਡਿਤ ਪਾਸ ਬਿਠਾਇਆ ਵੀ ਚਲੋ ਇੱਥੇ ਪ੍ਰਚਲਿਤ ਭਾਸ਼ਾ ਉਹਦੀ ਮੁਹਾਰ ਨਹੀਂ ਸਿੱਖੇ। ਉਸ ਜ਼ਮਾਨੇ ਜੋ ਪ੍ਰਚਲਿਤ ਭਾਸ਼ਾ ਸੀ, ਨਾਮ ਉਸਦੇ ਅਨੇਕਾਂ ਸਨ, ਅੱਜ ਉਸਨੂੰ ਗੁਰਮੁਖੀ ਆਖਿਆ ਜਾਂਦਾ ਹੈ, ਪੰਜਾਬੀ ਆਖਿਆ ਜਾਂਦਾ ਹੈ। ਪਾਂਧੇ ਨੇ ਊੜਾ ਐੜਾ ਲਿਖਿਆ ਔਰ ਨਾਨਕ ਨੂੰ ਪੜਾਣਾ ਆਰੰਭ ਕੀਤਾ ਔਰ ਆਖਿਆ ਨਾਨਕ ਜੀ ਪੜ੍ਹੋ ਊੜਾ। ਇੱਥੇ ਵੀ ਸਤਿਗੁਰੂ ਦਾ ਉਹੀ ਪ੍ਰਸ਼ਨ, ਪਾਂਧਾ ਜੀ ਊੜੇ ਦੇ ਅਰਥ, ਪਹਿਲੇ ਅਰਥ ਦੱਸੋ ਫਿਰ ਮੈਂ پڑھا، پھر میں سمجھا، پھر میں لکھا۔ اتھے بھی پروہت جی نے اوہی کچھ آکھیا جو پہلے مولوی نے آکھیا ہے، نانک جی اوڑے دے کوئی ارتھ نہیں، دو چار شبد جد جڑ دے نے تے پورن جد شبد بندا ہے اس دے تے ارتھ ہون دے نے، اس ایک شبد دے ارتھ نہیں نے، اس ایک الفاظ دے ارتھ نہیں نے۔ تو اوڑا بے ارتھ ہے، ہاں بے ارتھ ہے، تو بے ارتھ اوڑا میں نہیں پڑھنا، بے ارتھ ایڑا میں نہیں پڑھنا، بے ارتھ ایڑی میں نہیں پڑھنی۔ کھڑے ہو گئے، حیران ہے پروہت، حیران ہے اے پاندا، عجیب و غریب بچہ ہے، ایک ایک الفاظ دے ارتھ پوچھدا ہے۔ گرج دی ہوئی آواز دے جد پاندے نے آخیا، بالک تھوڑے پتا نے میرے کول تھانوں بھیجے ہے پڑھن لئی، نہ کہ ترک کرن لئی، نہ کہ پڑھان لئی، تسی پڑھو۔ نانک جی کہن لگے، میں کدوں انکار کیتا ہے پڑھن تو، میں تے پڑھنا چاہنا، مینوں دسو اوڑے دے ارتھ اگر ہے گن تے میں پڑھا، تے جی ارتھ ہی نہیں تے میں کیوں پڑھا۔ کلے اوڑے دے کوئی ارتھ نہیں، کلے ایڑے دے کوئی ارتھ نہیں، کلے سسے دے کوئی ارتھ نہیں۔ نانک جی کہن لگے، پاندا جی اتھوں گل سپشٹ ہو گئی، ارتھ تھانوں آؤں دے نہیں، ورنہ ہر اکھر دے ارتھ نے، بے ارتھ کوئی اکھر نہیں، تے ہر اکھر کسے دشا دی طرف سنکیت کردا ہے، کوئی اشارہ کردا ہے، اور اس اکھر تو چنگے اشارے لے جا سکدے نے، ماڑے لے جا سکدے نے۔ کی ارتھ نے؟ اتھے بیٹھ کے جو گرو نانک نے اس مہارنی دے ارتھ لکھے، انہ اکھراں دے ارتھ لکھے، اس دا نام پٹی پی گیا، اور اے گرو گرنتھ صاحب جی مہاراج دے درج ہے، آسا محلہ پہلا پٹی لکھی۔ بالک گرو نانک نے اج تختی لکھی، اج پٹی لکھی، ایک ایک اکھر کی سندیش دے رہا ہے، کی اپدیش دے رہا ہے، کس پاسے دا اشارہ کر رہا ہے، اور کدھر دا سنکیت دے رہا ہے۔ سسے سوئے سرشت جن سا جی، سبنا صاحب ایک بھیا، سیوت رہ چت جن کا لاگا، آیا تن کا سفل بھیا۔ سسا اے پاندا جی یہ اپدیش کر رہا ہے کہ ساری سرشٹی اس پربھو نے ساجی ہے، اور جو سیوا دچ جٹ گئے، سسے تو پریرنا لے کے سمرن دچ جٹ گئے، سسے تو پریرنا لے کے جو سیوا دچ جٹ گئے، سنسار تے آیا انہاں دا سفل ہویا، کی پڑیا اس نے سسا جس نے سیوا نہ کیتی، سمرن نہ کیتا۔ پاندا جی ایک ایک اکھر پریردا پیا، ایک ایک اکھر کسے دشا دی طرف سنکیت کردا ہے۔ تے پاندا بسماد ہویا ہے، اشچرچتا دی دنیا چ کھو گیا، کہ چھوٹا جیا بالک اتنی اگمی گل، اتنی اتھا گل، اتنی بلند گل۔ ایک ہاتھ نال گرو نانک دی بانہ پکڑ لی، دوجے ہاتھ نال گرو نانک دے چرناں نوں چھویا ہے۔ بالک نانک کہن، پاندا جی تسی میرے پیر چھوندے ہو؟ ہاں، اس واسطے چھوندے ہاں کہ پیر پربھو دے مارگ تے نے، یہ ہاتھ میں اس واسطے پکڑے ہے، انہاں ہتھاں وچ پربھو دا دامن ہے، پربھو دا پلہ ہے۔ بان پکڑ کے اے پاندا پتا کلیان داس پاس لے گیا، تے کالو جی سمجھ گئے، پاندا جی تھوڑا چہرہ دستا پہ ہے کہ گرو نانک تھوڑے کول بھی پڑھ نہیں سکے، جیسے کہ مولوی کول نہیں پڑھ سکے۔ مولوی بھی گلہ ہی کرن آیا سی، تسی بھی گلہ ہی کرن آئے ہو گے؟ نہیں، میں گلہ کرن نہیں آیا، ਮੈਂ ਤੇ ਪਟਵਾਰੀ ਜੀ ਇਹ ਦੱਸਣ ਆਇਆ ਕਿ ਗੁਰੂ ਨਾਨਕ ਕੋਲੋਂ ਪੜ੍ਹ ਲੈਣਾ ਚਾਹੀਦਾ। ਇਹ ਪੜ੍ਹਨ ਲਈ ਨਹੀਂ ਆਇਆ, ਇਹ ਜਗਤ ਨੂੰ ਪੜਾਉਣ ਲਈ ਆਇਆ ਹੈ। ਮੈਂ ਤੇ ਥੋੜੇ ਜਿਹਾ ਬੋਲਾਂ ਦੇ ਚ ਹੀ ਅੱਜ ਬਹੁਤ ਕੁਛ ਪੜ੍ਹ ਲਿਆ, ਬਹੁਤ ਕੁਛ ਪੜ੍ਹ ਲਿਆ। ਔਰ ਪਿਤਾ ਕਲਿਆਣ ਦਾਸ ਨੂੰ ਸੰਬੋਧਨ ਕਰਦਿਆਂ ਆਇਆ ਪਾਂਡਾ ਕਹਿੰਦਾ, ਮੈਂ ਤੇ ਅੱਜ ਪੜ੍ਹਾ ਲਿਖਾ ਬਣਿਆ, ਨਹੀਂ ਤੇ ਮੈਂ ਇਤਨੀ ਜ਼ਿੰਦਗੀ ਅਨਪੜ੍ਹਤਾ ਦੇ ਚ ਬਚੀਤ ਕਰ ਦਿੱਤੀ। ਅੱਜ ਮੈਨੂੰ ਦੱਸਿਆ ਬਾਲਕ ਨਾਨਕ ਨੇ ਕਿ ਇੱਕ ਇੱਕ ਅੱਖਰ ਕਿਸ ਦਿਸ਼ਾ ਦੀ ਤਰਫ ਸੰਕੇਤ ਕਰਦਾ। ਅੱਜ ਪਤਾ ਚੱਲਿਆ ਕਿ ਸੱਸਾ ਪੜਿਆ ਹੋਇਆ ਉਸ ਮਨੁੱਖ ਦਾ ਬੇਮੈ ਨਹੀਂ ਹੈ ਜਿਹਨੇ ਸਿਮਰਨ ਨਹੀਂ ਕੀਤਾ, ਜਿਹਨੇ ਸੇਵਾ ਨਹੀਂ ਕੀਤੀ, ਜਿਸਦਾ ਚਿੱਤ ਪ੍ਰਭੂ ਦੇ ਚ ਜੋ ਹੈ ਨਹੀਂ ਜੁੜਿਆ। ਇੱਕ ਇੱਕ ਅੱਖਰ ਸ਼ੁਭ ਗੁਣਾਂ ਦੀ ਤਰਫ ਪ੍ਰੇਰਦਾ, ਇੱਕ ਇੱਕ ਅੱਖਰ ਪ੍ਰਭੂ ਦੇ ਮਾਰਗ ਦੀ ਤਰਫ ਜੋ ਹੈ ਪ੍ਰੇਰਦਾ। ਸਾਹਿਬ ਗੁਰੂ ਨਾਨਕ ਜਿੱਥੇ ਬੈਠਦੇ ਨੇ, ਬੈਠਣ ਨਾਲ ਉਹ ਥਾਂ ਇਬਾਦਤ ਗਾਹ ਬਣ ਜਾਂਦੀ ਹੈ, ਧਰਮ ਮੰਦਰ ਬਣ ਜਾਂਦੀ ਹੈ। ਇਹ ਠੀਕ ਹੀ ਆਖਿਆ ਗਿਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਆਪ ਘਰ ਵਿੱਚ ਖੇਡਦੇ ਸਨ, ਘਰ ਮੰਦਰ ਬਣ ਗਿਆ ਸੀ। ਆਪ ਬੱਚਿਆਂ ਨਾਲ ਖੇਡਦੇ ਸਨ, ਤੋ ਖੇਡਣ ਦਾ ਸਥਾਨ ਮੰਦਰ ਬਣ ਗਿਆ। ਆਪਣੇ ਪਾਂਧੇ ਕੁਲ ਵਿਦਿਆਲੇ ਵਿੱਚ ਸਿਕਸ਼ਾ ਪ੍ਰਾਪਤੀ ਦੀ ਥਾਂ ਤੇ ਜਦ ਸਿਕਸ਼ਾ ਦਿੱਤੀ, ਤੋ ਵਿਦਿਆਲਾ ਵੀ ਮੰਦਰ ਬਣ ਗਿਆ, ਧਾਰਮਿਕ ਮੰਦਰ ਬਣ ਗਿਆ, ਪ੍ਰਭੂ ਦਾ ਮੰਦਰ ਬਣ ਗਿਆ। ਦਰਅਸਲ ਗੁਰੂ ਨਾਨਕ ਜਿੱਥੇ ਬੈਠਦੇ ਨੇ, ਬੈਠਣ ਨਾਲ ਹੀ ਧਰਮ ਮੰਦਰ ਉਸਰ ਜਾਂਦਾ, ਧਰਮ ਦੀ ਚਰਚਾ ਹੁੰਦੀ ਹੈ, ਧਰਮ ਦਾ ਆਦਾਨ ਪ੍ਰਦਾਨ ਹੁੰਦਾ ਹੈ, ਔਰ ਧਾਰਮਿਕ ਗੁਣ ਦੂਜਿਆਂ ਦੇ ਅੰਦਰ ਉਜਾਗਰ ਹੋ ਜਾਂਦੇ ਨੇ। ਵਾਸਤਵਿਕ ਆਪ ਚੱਲਦੇ ਫਿਰਦੇ ਧਾਰਮਿਕ ਮੰਦਰ ਸਨ, ਪਰ ਪਿਤਾ ਨਿਰਾਸ਼ ਹੋਏ, ਕਿਉਂਕਿ ਪਿਓ ਦੇ ਅੰਦਰ ਇੱਕ ਮੋਹ ਵੀ ਆਉਂਦਾ ਹੈ, ਮਮਤਾ ਵੀ ਆਉਂਦੀ ਹੈ, ਔਰ ਪਿਤਾ ਬੱਚੇ ਪ੍ਰਤੀ ਇਹ ਚਿੰਤਾ ਵੀ ਰੱਖਦਾ ਹੈ ਕਿ ਉਸਦਾ ਭਵਿਸ਼ ਉਜਵਲ ਹੋਵੇ, ਉਸਦਾ ਭਵਿਸ਼ ਮਹਾਨ ਹੋਵੇ। ਇਹ ਠੀਕ ਹੈ ਕਿ ਸੰਤ ਭਾਵੇਂ ਪੂਜੇ ਜਾਂਦੇ ਰਹੇ ਨੇ ਸਾਡੇ ਦੇਸ਼ ਵਿੱਚ, ਧਾਰਮਿਕ ਬੰਦਿਆਂ ਦਾ ਸਤਿਕਾਰ ਰਿਹਾ ਹੈ, ਲੇਕਿਨ ਦਿਲੋਂ ਕਤਈ ਮਨੁੱਖ ਨੇ ਐਸਾ ਨਹੀਂ ਚਾਹਿਆ ਕਿ ਮੇਰੇ ਘਰ ਕੋਈ ਸੰਤ ਪੈਦਾ ਹੋਵੇ, ਕੋਈ ਭਗਤ ਪੈਦਾ ਹੋਵੇ। ਉਸਦਾ ਇੱਕ ਕਾਰਨ ਵੀ ਸੀ ਕਿ ਇਤਨੇ ਭੇਖਦਾਰੀ ਸੰਤ ਹੋਏ, ਔਰ ਉਹਨਾਂ ਕਾਰਨ ਇਤਨੇ ਬੱਚੇ ਰੁਲੇ, ਇਤਨੀਆਂ ਇਸਤਰੀਆਂ ਦੇ ਸੁਹਾਗ ਰੁਲੇ, ਔਰ ਇਤਨੇ ਮਾਂ ਬਾਪ ਦੀ ਮਮਤਾ ਕੁਚਲੀ ਗਈ ਕਿ ਪੁੱਤਰ ਸੰਤ ਹੋਵੇ, ਇਹ ਮਾਂ ਬਾਪ ਦੀ ਚਾਹਤ ਹੀ ਨਾ ਰਹੀ, ਇਹ ਪਤਨੀ ਦੀ ਇੱਛਾ ਹੀ ਨਾ ਰਹੀ। ਲੇਕਿਨ ਜਗਤ ਗੁਰੂ ਬਾਬਾ ਇੱਕ ਐਸੇ ਸੰਤ, ਇੱਕ ਐਸੇ ਮਹਾਂਪੁਰਸ਼, ਆਮ ਜਗਤ ਦੀ ਤਰ੍ਹਾਂ ਪਿਤਾ ਕਲਿਆਣ ਦਾਸ ਵੀ ਦੁਖੀ ਨੇ, ਮਾਤਾ ਤ੍ਰਿਪਤਾ ਜੀ ਵੀ ਦੁਖੀ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਬਾਲਕ ਗੁਰੂ ਨਾਨਕ ਦੇਵ ਜੀ ਨੇ ਹੁਣ ਜੈਨਵਾਨੀ ਦੀ ਦਹਿਲੀਜ਼ ਤੇ ਕਦਮ ਰੱਖਿਆ। ਪਿਤਾ ਨੂੰ ਦੋ ਚਿੰਤਾਵਾਂ ਅਸਵਾਰ ਹੋਈਆਂ, ਇੱਕ ਕੰਮਕਾਰ ਦੀ, ਇੱਕ ਵਿਆਹ ਦੀ। ਪੜ੍ਹਨ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਸਮਰਥ ਸਮਝ ਕੇ ਪਿਤਾ ਕਲਿਆਣ ਦਾਸ ਨੇ ਫੈਸਲਾ ਕੀਤਾ, ਕੋਈ ਕੰਮ ਧੰਦਾ ਦੇਈਏ। ਚਲੋ ਜਿਤਨੇ ਤੱਕ ਕੰਮ ਧੰਦੇ ਬਾਰੇ ਸੋਚਦੇ ਹਾਂ, ਇਹ ਘਰ ਦਾ ਹੀ ਕੰਮ ਕਰ ਲਵੇ। ਮੱਝਾਂ ਸਨ ਘਰ ਵਿੱਚ, ਬਾਂਸ ਦਾ ਸੋਟਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਕੜਾਇਆ ਔਰ ਆਖਿਆ, ਨਾਨਕ ਜੀ ਇਹ ਮੱਝਾਂ ਹੀ ਚਾਰ ਲਿਆਇਆ ਕਰੋ। ਲੈ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਝਾਂ ਨੂੰ, ਪਿਆਰ ਨਾਲ ਲੈ ਗਏ ਨੇ, ਪਿਆਰ ਨਾਲ ਚਰਾ ਰਹੇ ਨੇ, ਸੋਟੇ ਨਾਲ ਨਹੀਂ ਹਾਕਦੇ, ਸੋਟਾ ਨਹੀਂ ਮਾਰਦੇ। ਰੁੱਖ ਦੀ ਛਾਂ ਥੱਲੇ ਬੈਠੇ ਨੇ, ਹਰੀ ਹਰੀ ਬਨਸਪਤੀ ਔਰ ਆਸਮਾਨ ਦੇ ਬੱਦਲ ਪ੍ਰਾਕਿਰਤਿਕ ਸਵਪਨ ਨੂੰ ਵੇਖ ਕੇ ਆਪ ਦੈਵੀ ਸੁੰਦਰਤਾ ਵਿੱਚ ਖੋ ਗਏ, ਪ੍ਰਭੂ ਦੇ ਸਵਪਨ ਵਿੱਚ ਲੀਨ ਹੋ ਗਏ, ਸਮਾਧੀ ਲੀਨ ਹੋਏ। ਹੋਇਆ ਕਿ ਮੱਝਾਂ ਘਾਹ ਚਰ ਗਈਆਂ ਔਰ ਕੁਛ ਜ਼ਮੀਨਦਾਰਾਂ ਦੀ ਖੇਤੀ ਵੀ ਚਰ ਗਈਆਂ। ਔਰ ਜਦ ਖੇਤ ਦੇ ਮਾਲਕਾਂ ਨੇ ਪਿਤਾ ਕਲਿਆਣ ਦਾਸ ਪਾਸ ਆ ਕੇ ਫਰਿਆਦ ਕੀਤੀ ਕਿ ਕੈਸਾ ਤੁਹਾਡਾ ਬਾਲਕ ਹੈ, ਆਪ ਤੇ ਕਿਸੇ ਅਗੰਮੀ ਧੁਨੀ ਚ ਲੀਨ ਹੋ ਜਾਂਦਾ ਹੈ, ਮੱਝਾਂ ਦੀ ਦੇਖ ਰੇਖ ਨਹੀਂ ਕਰਦਾ ਔਰ ਮੱਝਾਂ ਸਾਡੀ ਖੇਤੀ ਬਰਬਾਦ ਕਰ ਗਈਆਂ ਨੇ, ਉਜਾੜ ਗਈਆਂ ਨੇ। ਤੇ ਜਦ ਪਿਤਾ ਕਲਿਆਣ ਦਾਸ ਜੀ ਨੇ ਦੇਖਿਆ ਪੜ ਵੀ ਨਾ ਸਕਿਆ, ਇਹ ਤਾਂ ਘਰ ਦਾ ਕੰਮ ਵੀ ਕਰਨ ਤੋਂ ਅਸਮਰਥ ਹੈ, ਨਾਨਕ ਨੂੰ ਗਿਲਾ ਕੀਤਾ, ਜ਼ਮੀਨਦਾਰਾਂ ਦੀ ਜ਼ਮੀਨ ਉਜੜੀ ਹੈ, ਖੇਤੀ ਖਾ ਲਈ ਹੈ ਮੱਝਾਂ ਨੇ, ਤੁਸੀਂ ਦੇਖਿਆ ਨਹੀਂ। ਸਾਹਿਬ ਕਹਿਣ ਲੱਗੇ ਵਾਸਤਵਿਕ ਜੋ ਇਹਨਾਂ ਦੀ ਖੇਤੀ ਸੀ ਉਹ ਕੋਈ ਵੀ ਨਹੀਂ ਖਾ ਸਕਦਾ। ਮਨੁੱਖ ਖੁਦ ਸੋਚੇ, ਹਰ ਇੱਕ ਦੀ ਪ੍ਰਾਲਵਤ ਦੀ ਆਪਣੀ ਆਪਣੀ ਖੇਤੀ ਹੈ, ਕਤਈ ਦੂਸਰਾ ਨਹੀਂ ਖਾ ਸਕਦਾ, ਕਤਈ ਤੀਸਰਾ ਨਹੀਂ ਖਾ ਸਕਦਾ। ਇਸ ਬੈਰੂਨੀ ਘਟਨਾ ਤੋਂ ਅਧਿਆਤਮ ਗਿਆਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਿਕਾਇਤ ਕਰਨ ਵਾਲਿਆਂ ਨੂੰ ਦੇਣ ਲੱਗੇ, ਆਪਣੇ ਪਿਤਾ ਨੂੰ ਦੇਣ ਲੱਗੇ, ਦੋਹਾਂ ਦੀ ਸਮਝ ਵਿੱਚ ਗੱਲ ਨਹੀਂ ਆਈ। ਆਦਿ ਕਾਲ ਤੋਂ ਐਸਾ ਹੁੰਦਾ ਰਿਹਾ ਔਰ ਇਹ ਵੀ ਸਿਆਣੇ ਕਹਿੰਦੇ ਨੇ ਕਿ ਅਵਤਾਰੀ ਪੁਰਸ਼ਾਂ ਤੋਂ ਉਨ੍ਹਾਂ ਦੇ ਮਾਂ ਬਾਪ ਨੇ ਕਦੀ ਲਾਭ ਨਹੀਂ ਉਠਾਇਆ, ਕਿਉਂਕਿ ਮਮਤਾ ਦੀ ਦ੍ਰਿਸ਼ਟੀ ਨਾਲ ਵੇਖਦੇ ਨੇ। ਸ਼ਰੀਕਾਂ ਨੇ ਕਦੀ ਲਾਭ ਨਹੀਂ ਉਠਾਇਆ ਕਿਉਂਕਿ ਬਰਾਬਰੀ ਦੀ ਦ੍ਰਿਸ਼ਟੀ ਨਾਲ ਦੇਖਦੇ ਨੇ। ਲੰਗੋਟੀ ਯਾਰਾਂ ਨੇ ਕਦੀ ਅਧਿਆਤਮਕ ਗਿਆਨ ਨਹੀਂ ਲਿਆ ਕਿਉਂਕਿ ਉਹ ਵੀ ਬਰਾਬਰ ਦਾ ਹਿੱਸਾ ਸਮਝਦੇ ਨੇ। ਔਰ ਦੁਸ਼ਮਣਾਂ ਨੇ ਵੀ ਕਦੀ ਲਾਭ ਨਹੀਂ ਉਠਾਇਆ ਕਿਉਂਕਿ ਉਹਨਾਂ ਦੇ ਅੰਦਰ ਤੇ ਵਹਿਰ ਆਉਂਦਾ ਹੈ, ਬਦਲੇ ਦੀ ਭਾਵਨਾ ਆਉਂਦੀ ਹੈ। ਇਹੀ ਕਾਰਨ ਹੈ ਕਿ ਬੇਦੀ ਤਾਨੇ ਮਾਰਦੇ ਰਹੇ ਪਿਤਾ ਕਲਿਆਣ ਦਾਸ ਨੂੰ, ਸ਼ਰੀਕ ਔਖੇ ਆਉਂਦੇ ਰਹੇ ਔਰ ਲੰਗੋਟੀਏ ਯਾਰ ਵੀ ਕਹਿਣ ਨਾਨਕ ਨੂੰ ਕੀ ਹੋ ਗਿਆ। ਇਹਦੀ ਅੱਖਾਂ ਹਰ ਵਕਤ ਨਸ਼ਾਈਆਂ ਰਹਿੰਦੀਆਂ ਨੇ, ਇਹਦਾ ਚਿਹਰਾ ਹਰ ਵਕਤ ਇਸ ਜਗਤ ਤੋਂ ਉਖੜਿਆ ਉਖੜਿਆ ਲੱਗਦਾ ਹੈ, ਇਸਦੇ ਕਦਮ ਕਿਸੇ ਹੋਰ ਪਾਸੇ ਹੀ ਗਤੀਮਾਨ ਦਿਖਾਈ ਦਿੰਦੇ ਨੇ। ਦੁੱਖ ਧੋ ਕੇ ਪਿਤਾ ਕਲਿਆਣ ਦਾਸ ਨੇ ਅੱਜ 20 ਰੁਪਏ ਹਥੇਲੀ ਤੇ ਰੱਖੇ, ਆਖਿਆ ਪੁੱਤਰ ਨਾਨਕ ਮੱਝਾਂ ਤੂੰ ਨਹੀਂ ਚਾਰ ਸਕਿਆ, ਮੌਲਵੀ ਕੋਲ ਤੂੰ ਨਹੀਂ ਪੜ ਸਕਿਆ, ਪਾਂਧੇ ਕੋਲ ਤੂੰ ਨਹੀਂ ਪੜ ਸਕਿਆ, ਹੁਣ ਤੂੰ ਕੋਈ ਕੰਮ ਧੰਦਾ ਕਰੇ ਤੇ ਫਿਰ ਮੈਂ ਤੇਰਾ ਘਰ ਵਸਾਵਾਂ, ਫਿਰ ਮੈਂ ਤੇਰਾ ਵਿਆਹ ਕਰਾਂ। ਹਥੇਲੀ ਤੇ ਰੱਖ ਕੇ ਪਿਤਾ ਕਲਿਆਣ ਦਾਸ ਨੇ ਕਿਹਾ ਇਹਨਾਂ 20 ਰੁਪਿਆਂ ਨੂੰ 40 ਰੁਪਿਆਂ ਚ ਬਦਲਣਾ, ਬਾਲੇ ਨੂੰ ਨਾਲ ਤੋਰ ਕੇ ਨੌਜਵਾਨ ਗੁਰੂ ਨਾਨਕ ਵਪਾਰ ਲਈ ਚੱਲ ਪਏ ਨੇ। ਅੱਜ ਵਾਕਈ ਐਸਾ ਵਪਾਰੀ ਜਾ ਰਿਹਾ ਵਪਾਰ ਕਰਨ ਵਾਸਤੇ ਜਿਹਦੀ ਦ੍ਰਿਸ਼ਟੀ ਵਿੱਚ ਵਪਾਰ ਕਰਨ ਦੀ ਵਸਤੂ ਸੱਚ ਹੈ। ਸੱਚ ਨੂੰ ਵਿਹਾਜਣਾ, ਸੱਚ ਨੂੰ ਖੱਟਣਾ, ਸੱਚ ਨੂੰ ਦੇਣਾ, ਸੱਚ ਨੂੰ ਲੈਣਾ। ਚਲਦਿਆਂ ਚਲਦਿਆਂ ਕੀ ਦੇਖਿਆ, ਰਸਤੇ ਚ ਕੋਈ 15-20 ਸਾਧੂ 3 ਦਿਨ ਦੇ ਭੁੱਖੇ ਬੈਠੇ ਨੇ, ਸੰਤੋਖ ਕਰਕੇ ਤੇ ਤ੍ਰਿਪਤ ਸਨ ਪਰ ਪੇਟ ਕਰਕੇ ਭੁੱਖੇ ਸਨ। ਅਧਿਆਤਮਕ ਗੁਣਾਂ ਕਰਕੇ ਤੇ ਮਨ ਰਜਿਆ ਹੋਇਆ ਸੀ ਪਰ ਭੋਜਨ ਨਾ ਮਿਲਣ ਕਰਕੇ ਤਨ ਭੁੱਖਾ ਸੀ। ਬੈਠੇ ਗੁਰੂ ਨਾਨਕ ਉਹਨਾਂ ਦੇ ਕੋਲ, ਰੱਬੀ ਚਰਚਾ ਹੋਈ, ਰੱਬੀ ਵਾਰਤਾਲਾਪ ਹੋਈ। ਭੋਜਨ ਸੰਬੰਧੀ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੁੱਛਿਆ ਤਾਂ ਉਹਨਾਂ ਸਾਧੂਆਂ ਦਾ ਜੋ ਮੁਖੀ ਸੀ ਸੰਤ ਰੇਣ, ਕਹਿਣ ਲੱਗਾ ਬਾਲਕ ਭੋਜਨ ਤੇ ਅੱਜ 3 ਦਿਨ ਹੋ ਗਏ, ਜੈਸੇ ਪ੍ਰਭੂ ਦੀ ਇੱਛਾ। ਇਕਦਮ ਬਾਲੇ ਨੂੰ ਪੈਸੇ ਪਕੜਾਏ, ਘਿਓ ਮੰਗਾਇਆ, ਆਟਾ ਮੰਗਵਾਇਆ, ਸੀਧਾ ਮੰਗਾ ਕੇ ਸਵਾਦਿਸ਼ਟ ਭੋਜਨ ਤਿਆਰ ਹੋਇਆ ਔਰ ਅੱਜ ਬਾਬਾ ਜੀ ਧੰਨ ਗੁਰੂ ਨਾਨਕ ਦੇਵ ਜੀ ਆਪ ਲੰਗਰ ਵੰਡਣ ਲੱਗੇ ਨੇ। ਸਾਧੂਆਂ ਦੀ ਪੰਗਤ ਵੰਡਣ ਵਾਲੇ ਗੁਰੂ ਨਾਨਕ ਰਜ ਰਜ ਕੇ ਭੋਜਨ ਛਕਿਆ ਹੈ ਸਾਧੂਆਂ ਨੇ ਤਿੰਨ ਦਿਨ ਦੇ ਭੁੱਖੇ। ਬਾਅਦ ਵਿੱਚ ਜੋ ਬਚਿਆ ਹੈ ਉਹ ਆਪ ਪਾਨ ਕੀਤਾ ਹੈ, ਪਰ ਵੀ ਦਮੜੇ ਤੇ ਖਰਚ ਹੋ ਗਏ ਸਨ। ਜੋ ਥੋੜੇ ਬਚੇ ਉਹ ਸਾਧੂਆਂ ਨੂੰ ਉਂਝ ਭੇਟ ਕਰ ਦਿੱਤੇ, ਖਾਲੀ ਹੱਥ ਵਾਪਸ ਆ ਰਹੇ ਨੇ। ਹਿਰਦੇ ਦੀ ਝੋਲੀ ਪਰਉਪਕਾਰ ਦੇ ਗੁਣਾਂ ਨਾਲ ਭਰ ਗਈ, ਪ੍ਰਭੂ ਦੀ ਬਖਸ਼ਿਸ਼ ਨਾਲ ਭਰ ਗਈ, ਪਰ ਹੱਥੋਂ ਵੀ ਰੁਪਏ ਚਲੇ ਗਏ। ਬਾਲਾ ਵੀ ਉਦਾਸ ਹੈ ਕਿ ਪਿਤਾ ਕਲਿਆਣ ਦਾਸ ਗੁੱਸੇ ਹੋਣਗੇ, ਔਖੇ ਹੋਣਗੇ। ਮਨੁੱਖ ਧਨ ਦੀ ਹਾਨੀ ਬਰਦਾਸ਼ਤ ਕਰ ਨਹੀਂ ਸਕਦਾ ਔਰ ਧਨ ਦੀ ਵੱਡੀ ਹਾਨੀ ਦਿਮਾਗੀ ਸੰਤੁਲਨ ਵੀ ਡਾਵਾਡੋਲ ਕਰ ਦਿੰਦੀ ਹੈ। ਬਾਹਰ ਆਪ ਖੂਹ ਤੇ ਬੈਠੇ ਬਾਲਾ ਜੀ ਗਏ ਨੇ ਘਰ। ਜਦ ਪਟਵਾਰੀ ਜੀ ਨੂੰ ਦੱਸਿਆ ਕਿ ਪੁੱਤਰ ਨਾਨਕ ਤੁਹਾਡੇ ਬਾਹਰ ਖੂਹ ਤੇ ਬੈਠੇ ਨੇ, ਪਰ ਉਹ 20 ਰੁਪਏ ਲੁਟਾ ਆਏ ਨੇ, ਸਾਧੂਆਂ ਨੂੰ ਖਿਲਾ ਆਏ ਨੇ। ਤਪ ਗਿਆ ਹਿਰਦਾ ਪਟਵਾਰੀ ਜੀ ਦਾ, ਆਪਣੇ ਆਪ ਨੂੰ ਸੰਭਾਲ ਨਹੀਂ ਸਕੇ। ਗੁੱਸੇ ਦੇ ਜਦ ਚਲੇ ਘਰੋਂ ਤੋ ਭੈਣ ਨਾਨਕੀ ਵੀ ਪਿੱਛੇ ਚੱਲ ਪਈ ਵੀ ਬਾਪੂ ਤਪੇ ਹੋਏ ਜਾ ਰਹੇ ਨੇ, ਗੁੱਸੇ ਜਾ ਰਹੇ ਨੇ। ਸਾਰੀ ਵਾਰਤਾ ਭੈਣ ਨਾਨਕੀ ਨੇ ਸੁਣ ਲਈ ਸੀ ਔਰ ਜਦ ਕੋਲ ਜਾ ਕੇ ਪੁੱਛਿਆ 20 ਰੁਪਏ ਕਿੱਥੇ ਨੇ, ਪਿਤਾ ਜੀ ਤੁਸੀਂ ਵਪਾਰ ਲਈ ਕਿਹਾ ਸੀ, ਸੌਦੇ ਲਈ ਕਿਹਾ ਸੀ। ਮੈਂ ਸੌਦਾ ਕੀਤਾ ਹੈ, ਮੈਂ ਵਪਾਰ ਕੀਤਾ ਹੈ, ਪਰ ਸੱਚਾ ਸੌਦਾ ਕੀਤਾ ਹੈ, ਸੱਚਾ ਵਪਾਰ ਕੀਤਾ ਹੈ। ਖਿੱਚ ਕੇ ਦੋ ਥੱਪੜ ਮਾਰੇ, ਨਾਨਕੀ ਨੇ ਰੋਕੇ ਨੇ ਹੱਥ। ਜਿੱਥੇ ਸੱਚਾ ਸੌਦਾ ਕੀਤਾ ਬਰਕਤਾਂ ਭਰਿਆ ਅਸਥਾਨ ਸੱਚਾ ਸੌਦਾ ਅੱਜ ਵੀ ਉੱਥੇ ਬਣਿਆ ਹੋਇਆ ਔਰ ਉੱਥੇ ਸੱਚ ਦਾ ਸੌਦਾ ਅੱਜ ਵੀ ਹੁੰਦਾ ਹੈ। ਇਹ ਅਸਥਾਨ ਵੀ ਸ਼ੇਖੂਪੁਰ ਤੋਂ ਥੋੜੀ ਜਿਹੀ ਦੂਰੀ ਤੇ ਪਾਕਿਸਤਾਨ ਵਿੱਚ ਰਹਿ ਗਿਆ, ਲੇਕਿਨ ਸੱਚ ਦਾ ਸੌਦਾ ਅੱਜ ਵੀ ਉੱਥੇ ਹੁੰਦਾ ਹੈ। ਨਾਨਕੀ ਤੇ ਨਾਨਕ ਦੇ ਜਿੱਥੇ ਨਾਮਾਂ ਦੀ ਸਾਂਝ ਸੀ ਉੱਥੇ ਆਤਮਾ ਦੀ ਵੀ ਬੜੀ ਗਹਿਰੀ ਸਾਂਝ ਸੀ, ਜਾਂ ਇੰਜ ਕਹਿ ਲੋ ਨਾਨਕ ਨੂੰ ਸਮਝੇ ਆਈ ਨਾਨਕੀ ਨੇ। ਨਾਨਕੀ ਨੇ ਹਮੇਸ਼ਾ ਇੱਕ ਰਹਿਬਰੀ ਪੁਰਸ਼ ਦੀ ਤਰ੍ਹਾਂ ਨਾਨਕ ਜੀ ਨੂੰ ਵੇਖਿਆ। ਭਰਾ ਤੇ ਸਨ, ਮਮਤਾ ਤੇ ਸੀ, ਪਰ ਜਦ ਗੌਰ ਨਾਲ ਵੇਖਦੀ ਸੀ ਗੁਰੂ ਨਾਨਕ ਨੂੰ ਤਾਂ ਜੋ ਰੂਹਾਨੀ ਦੌਲਤ ਮਿਲਦੀ ਸੀ, ਰੂਹਾਨੀ ਛਵੀ ਅੰਦਰ ਪ੍ਰਗਟ ਆਉਂਦੀ ਸੀ, ਉਸ ਤੋਂ ਉਹ ਵੀਰ ਨਾਨਕ ਨੂੰ ਅੰਦਰੋਂ ਹੀ ਅੰਦਰੋਂ ਗੁਰੂ ਨਾਨਕ ਤਸਲੀਮ ਕਰ ਬੈਠੀ, ਰੱਬੀ ਨੂਰ ਰੱਬੀ ਨਾਨਕ ਤਸਲੀਮ ਕਰ ਬੈਠੀ। ਪਿਤਾ ਨੂੰ ਠੰਡਾ ਕਰਕੇ ਆਖਿਰ ਸਮਝਾਇਆ ਕਿਸੇ ਹੋਰ ਕੰਮ ਧੰਦੇ ਵਿੱਚ ਨਾਨਕ ਜੀ ਨੂੰ ਪਾਉਂਦੇ ਆ। ਨਾਨਕੀ ਜੀ ਦੇ ਪਤੀ ਜੈ ਰਾਮ ਉਹਨਾਂ ਨੇ ਆਖਿਰ ਸੁਲਤਾਨਪੁਰ ਵਿੱਚ ਬੁਲਾ ਭੇਜਿਆ। ਸੁਲਤਾਨਪੁਰ ਦੇ ਨਵਾਬ ਦੇ ਮੋਦੀ ਖਾਨੇ ਦੀ ਮੁਲਾਜ਼ਮਤ ਪ੍ਰਾਪਤ ਹੋਈ। ਇੱਥੇ ਵੀ ਆਏ ਦਿਨ ਕੁਛ ਨਾ ਕੁਛ ਐਸੀ ਘਟਨਾ ਘਟਦੀ ਸੀ ਜਿਸ ਦੇ ਨਾਲ ਲੋਕੀ ਕਾਰਨ ਦੇ ਨਵਾਬ ਦੇ ਕੰਨ ਭਰਦੇ ਸਨ। ਇੱਕ ਦਿਨ ਤੇ ਅਜੀਬੋ ਗਰੀਬ ਘਟਨਾ ਘਟ ਗਈ। ਆਪ ਕਰਿੰਦਿਆਂ ਨੂੰ ਨਵਾਬ ਦੇ ਸਿਪਾਹੀਆਂ ਨੂੰ ਅੰਨ ਤੋਲ ਕੇ ਦੇ ਰਹੇ ਸਨ। 15 ਧੜੀ ਅਨਾਜ ਦੇਣਾ ਸੀ ਕਿਸੇ ਨੂੰ। 1, 2, 3, 4 ਇਸ ਤਰ੍ਹਾਂ ਗਿਣਦੇ ਗਏ, ਅਨਾਜ ਦਿੰਦੇ ਗਏ। ਔਰ ਜਦ ਆਏ 11, 12, 13 ਤੋ 13 ਤੇ ਰੁਕ ਗਏ, ਫਿਰ ਤੋਲਦੇ ਹੀ ਗਏ 13, 13, 13। 13 ਭਾਵੇਂ ਇੱਕ ਹਿੰਸਾ ਹੈ, ਗਣਤ ਹੈ, ਪਰ ਇਸਨੇ ਵਾਕਈ ਤੇਰੇ ਨਾਲ ਹੀ ਜੋੜ ਦਿੱਤਾ, ਪ੍ਰਭੂ ਨਾਲ ਜੋੜ ਦਿੱਤਾ। ਧੰਦਾ ਵੀ ਗੁਰੂ ਨਾਨਕ ਦਾ ਧਰਮ ਸੀ, ਔਰ ਧੰਦਾ ਵੀ ਧਰਮ ਦੀ ਰੁਚੀਆਂ ਨੂੰ ਜਕੜ ਨਹੀਂ ਸਕਿਆ। ਧੰਦੇ ਵਿਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਨੂੰ ਜੋੜ ਦਿੱਤਾ। ਇੱਥੇ ਹੀ ਇੱਕ ਹੋਰ ਅਜੀਬੋ ਗਰੀਬ ਘਟਨਾ ਘਟੀ। ਆਪ ਆਪਣੇ ਇੱਕ ਚਾਕਰ ਦੇ ਨਾਲ, ਮੁਸਾਹਿਬ ਦੇ ਨਾਲ ਵਈ ਨਦੀ ਤੇ ਆਏ। ਰੋਜ਼ ਆਉਂਦੇ ਸਨ, ਇਸ਼ਨਾਨ ਕਰਦੇ ਸਨ, ਤਰਤ ਤੇ ਬੈਠ ਕੇ ਭਜਨ ਕਰਦੇ ਸਨ, ਪਰ ਅੱਜ ਅਲੋਪ ਹੋ ਗਏ। ਟੋਲਣ ਲੱਗੇ ਸਾਰੇ, ਲੱਭਣ ਲੱਗੇ ਸਾਰੇ। ਨਵਾਬ ਨੇ ਮਛੁਆਰੇ ਬੁਲਾਏ, ਜਾਲ ਪਾਇਆ ਗਿਆ ਵਈ ਨਦੀ ਚ, ਕਿਥੇ ਗੁਰੂ ਨਾਨਕ ਡੁੱਬ ਨਾ ਗਏ ਹੁਣ। ਸਾਰਿਆਂ ਨੇ ਇਹੀ ਸੋਚਿਆ ਡੁੱਬ ਗਏ ਨੇ ਕਿਧਰੇ। ਇੱਕੋ ਹੀ ਬਹਿਣ ਨਾਨਕੀ ਆਪਣੀ ਥਾਂ ਤੇ ਦ੍ਰਿੜ ਰਹੀ। ਨਹੀਂ, ਜੋ ਜਗਤ ਨੂੰ ਤਾਰਨ ਲਈ ਆਇਆ ਉਹ ਪਾਣੀ ਵਿਚ ਡੁੱਬ ਜਾਏ, ਮਨ ਨਹੀਂ ਮੰਨਦਾ, ਉਹ ਨਹੀਂ ਡੁੱਬੇ। ਆਖਿਰ 3 ਦਿਨਾਂ ਤੋਂ ਬਾਅਦ ਪ੍ਰਗਟ ਹੋਏ, ਜੈਸੇ ਮਿਰਾਜ ਤੇ ਜਾ ਕੇ ਮੁਹੰਮਦ ਸਾਹਿਬ ਨੂੰ ਅਲਹਾਮ ਹੋਇਆ, ਜੈਸੇ ਕੋਹਤੂਰ ਤੇ ਜਾ ਕੇ ਮੂਸਾ ਨੂੰ ਅਲਹਾਮ ਹੋਇਆ, ਜੈਸੇ ਜੋਰਡਨ ਨਦੀ ਦੇ ਤੱਟ ਤੇ ਬੈਠ ਕੇ ਹਜ਼ਰਤ ਈਸਾ ਦੇ ਮਨ ਵਿਚ ਰੱਬੀ ਗਿਆਨ ਫੁੱਟਿਆ ਸੀ, ਜੈਸੇ ਗਯਾ ਵਿਚ ਬੋੜ ਦੇ ਬ੍ਰਿਕਸ ਦੇ ਥੱਲੇ ਬੈਠ ਕੇ ਮਹਾਤਮਾ ਬੁੱਧ ਅਗੰਮੀ ਦੁਨੀਆ ਵਿਚ ਖੋ ਗਏ, ਇਸ ਤਰ੍ਹਾਂ ਵਈ ਨਦੀ ਤੋਂ ਬਾਹਰ ਨਿਕਲ ਕੇ ਸਾਹਿਬਾਂ ਦੇ ਮੁਖਾਰਬਿੰਦ ਤੋਂ ਜਿਹੜੇ ਬੋਲ ਨਿਕਲੇ, ਉਹ ਸੀ ਇੱਕ 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 ਓਅੰਕਾਰ। ਇਹ ਪਹਿਲਾ ਬ੍ਰਹਮਨਾਦ ਸੀ ਜੋ ਗੁਰੂ ਨਾਨਕ ਦੇ ਕੰਠ ਤੋਂ ਪ੍ਰਗਟ ਹੋਇਆ। ਇਹ ਪਹਿਲਾ ਉਦਘੋਸ਼ ਸੀ ਜੋ ਜਗਤ ਦੇ ਸਾਹਮਣੇ ਗੁਰੂ ਨਾਨਕ ਨੇ ਰੱਖਿਆ। ਇਹ ਪਹਿਲੀ ਬ੍ਰਹਮ ਵਿਚਾਰ ਸੀ, ਇਹ ਪਹਿਲੀ ਬ੍ਰਹਮ ਬਾਣੀ ਸੀ ਜਿਸ ਨੇ ਗੁਰੂ ਨਾਨਕ ਦੀ ਰਸਨਾ ਨੂੰ ਛੋਇਆ ਔਰ ਗੁਰੂ ਨਾਨਕ ਦੀ ਰਸਨਾ ਤੋਂ ਪ੍ਰਗਟ ਹੋਈ। ਨਵਾਬ ਨੇ ਵੀ ਇਹ ਬੋਲ ਸੁਣੇ, ਇੱਕ ਨਾਨਕ ਜੀ ਅਗਰ ਇੱਕ ਹੀ ਹੈ, ਵਾਕਈ ਕੋਈ ਭੇਦ ਨਹੀਂ, 2, 3, 4 ਨਹੀਂ, ਰਾਮ ਤੇ ਅੱਲਾ ਵਿਚ ਕੋਈ ਭੇਦ ਨਹੀਂ, ਸਭ ਇੱਕ ਹੀ ਹੈ, ਤੋ ਚਲੋ ਸਾਡੇ ਨਾਲ ਮਸਜਿਦ ਵਿਚ ਅੱਜ ਜੁਮਾ ਹੈ, ਜੁਮੇ ਦੀ ਨਮਾਜ਼ ਪੜ੍ਹੋ। ਨਾਨਕ ਜੀ ਨੇ ਇਨਕਾਰ ਨਹੀਂ ਕੀਤਾ, ਚਲੋ ਪੜ੍ਹਦੇ ਹਾਂ। ਹਿੰਦੂ ਜਗਤ ਵਿਚ ਸੁਲਤਾਨਪੁਰ ਵਿਚ ਹੈਰਾਨਗੀ ਛਾ ਗਈ, ਗੁਰੂ ਨਾਨਕ ਮਸਜਿਦ ਦੀ ਤਰਫ। ਦਰਅਸਲ ਮੰਦਰ ਤੇ ਮਸਜਿਦ ਦੀ ਇਤਨੀ ਦੂਰੀ ਹੈ, ਉਸੇ ਕਾਰਨ ਕਰਕੇ ਹਿੰਦੂ ਤੇ ਮੁਸਲਿਮ ਦੀ ਦੂਰੀ ਹੈ। ਕੋਈ ਮੰਦਰ ਅਗਰ ਮੰਦਰ ਤੋਂ ਦੂਰ ਹੋਵੇਗਾ ਤਾਂ ਉਸ ਮੰਦਰ ਵਿਚ ਜਾਣ ਵਾਲੇ ਮਨੁੱਖਤਾ ਤੋਂ ਦੂਰ ਹੋਣਗੇ। ਮੰਦਰ ਤੇ ਮਸਜਿਦ ਦੀ ਦੂਰੀ ਦੱਸ ਰਹੀ ਸੀ ਹਿੰਦੂ ਤੇ ਮੁਸਲਿਮ ਦੀ ਕਿਤਨੀ ਦੂਰੀ ਹੈ, ਵਿਚਕਾਰ ਕਿਤਨਾ ਪਾੜਾ ਹੈ। ਸਾਹਿਬ ਚਲੇ ਗਏ। ਕਤਾਰ ਵਿਚ ਸਾਰੇ ਨਮਾਜ਼ੀ ਖੜੇ ਨੇ, ਨਮਾਜ਼ ਨਵਾਬ ਵੀ ਪੜ੍ਹ ਰਿਹਾ, ਇਮਾਮ ਪੜ੍ਹਾ ਰਿਹਾ, ਪਰ ਗੁਰੂ ਨਾਨਕ ਖੜੇ ਰਹੇ। ਨਮਾਜ਼ ਤੋਂ ਫਾਰਗ ਹੋ ਕੇ ਨਵਾਬ ਨੇ ਗਿਲਾ ਕੀਤਾ, ਤੁਸੀਂ ਨਮਾਜ਼ ਤੇ ਨਾ ਪੜ੍ਹੀ, ਤੁਸੀਂ ਕਹਿੰਦੇ ਸੀ ਸਭ ਇੱਕ ਹੈ, ਸਭ ਇੱਕ ਹੈ। ਸਾਹਿਬ ਕਹਿਣ ਲੱਗੇ, ਕਿਸ ਦੇ ਨਾਲ ਨਮਾਜ਼ ਪੜ੍ਹਦੇ? ਤੁਸੀਂ ਤੇ ਕਾਬਲ ਵਿਚ ਘੋੜੇ ਖਰੀਦ ਰਹੇ ਸੀ, ਤੇ ਘੋੜੇ ਖਰੀਦਣ ਵਾਲਿਆਂ ਦੇ ਨਾਲ ਮੈਂ ਨਮਾਜ਼ ਪੜ੍ਹਾਂ? ਕੋਈ ਨਮਾਜ਼ੀ ਹੋਵੇ ਤੇ ਨਮਾਜ਼ ਪੜ੍ਹਾਂ, ਸਭ ਆਪਣੇ ਆਪਣੇ ਧੰਦੇ ਚ ਲੀਨ ਸਨ। ਤੁਸੀਂ ਕਾਬਲ ਦੇ ਘੋੜੇ ਖਰੀਦ ਰਹੇ ਸੀ ਕਿ ਨਹੀਂ? ਤਸਲੀਮ ਕੀਤਾ। ਉਸ ਨਵਾਬ ਨੇ ਹਾਂ, ਨਮਾਜ਼ ਪੜਦਿਆਂ ਹੋਇਆ ਮੇਰੇ ਅੰਦਰ ਫੁਰਨੇ ਇਹੀ ਸਨ, ਵਿਚਾਰ ਇਹੀ ਸਨ, ਤੋ ਘੋੜੇ ਖਰੀਦਣ ਵਾਲਿਆਂ ਦੇ ਨਾਲ ਮੈਂ ਕਿਸ ਤਰ੍ਹਾਂ ਨਮਾਜ਼ ਪੜਾਂ। ਵਹੀ ਨਦੀ ਦੇ ਤੱਟ ਤੇ ਆਏ ਨੇ, ਇੱਥੇ ਹੀ ਜਪਜੀ ਸਾਹਿਬ ਦੀਆਂ ਕੁਛ ਅਗੰਮੀ ਪੌੜੀਆਂ ਆਪਦੇ ਕੰਠ ਤੋਂ ਨਿਕਲੀਆਂ ਨੇ, ਇੱਥੇ ਹੀ ਕੁਛ ਬ੍ਰਹਮਨਾਦ ਪ੍ਰਗਟ ਹੋਏ ਨੇ। ਯਾਦਗਾਰੀ ਰੂਪ ਵਿਚ ਗੁਰਦੁਆਰਾ ਬੇਰ ਸਾਹਿਬ ਬੜੀ ਸ਼ਾਨੋ ਸ਼ੌਕਤ ਦੇ ਨਾਲ ਵਹੀ ਨਦੀ ਦੇ ਕੰਢੇ ਤੇ ਬਣਿਆ ਹੋਇਆ ਹੈ, ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਅਗੰਮੀ ਸਾਖੀਆਂ ਸੁਣਾ ਰਹੇ ਹੈ। ਸਹਿਜੇ ਸਹਿਜੇ ਆਖਿਰ ਅਵਸਥਾ ਇੱਥੇ ਤੱਕ ਪਹੁੰਚੀ ਕਿ ਭੈਣੋਈ ਜੈ ਰਾਮ ਨੇ ਇੱਕ ਬੱਚੀ ਦੇਖੀ, ਮੂਲੇ ਚੌਣੇ ਖੱਤਰੀ ਦੀ ਲੜਕੀ ਸੁਲੱਖਣੀ, ਪੱਖੂ ਕੇ ਰੰਧਾਵੇ ਬਟਾਲਾ ਵਿੱਚ, ਰਿਸ਼ਤਾ ਪੱਕਾ ਹੋ ਗਿਆ। ਬਰਾਤ ਚਲੀ, ਤ੍ਰਿਪਤਾ ਦੀਦੀ ਪਾਛਾਂ ਖਿਲ ਗਈਆਂ, ਪਿਤਾ ਕਾਲੂ ਦੀ ਵੀ ਕੁਛ ਉਮੀਦ ਬਾਹਰ ਆਈ, ਸ਼ਾਇਦ ਗ੍ਰਸਤੀ ਬਣਨ ਤੋਂ ਬਾਅਦ, ਬਾਲ ਬੱਚੇ ਦਾਰ ਹੋਣ ਤੋਂ ਬਾਅਦ ਇਹ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲੇ, ਔਰ ਉਪਰਾਮਤਾ ਸ਼ਾਇਦ ਇੱਕ ਪਾਸੇ ਹੋਵੇ, ਸ਼ਾਇਦ ਇਹ ਦੁਨੀਆਦਾਰ ਬਣੇ ਜੋ ਸਾਰੀ ਦੁਨੀਆ ਨੂੰ ਦੀਨਦਾਰ ਬਣਾਉਣ ਲਈ ਆਇਆ ਹੈ। ਪਿਤਾ ਸੋਚਦਾ ਕਿਵੇਂ ਇਹ ਦੁਨੀਆਦਾਰ ਬਣੇ। ਬਰਾਤ ਚਲੀ, ਪਰ ਬਰਾਤ ਵਿੱਚ ਬਰਾਤੀਆਂ ਦੀ ਥਾਂ ਤੇ ਕੋਈ ਸਾਧੂ, ਕੋਈ ਸੰਨਿਆਸੀ, ਕੋਈ ਜੋਗੀ, ਕੋਈ ਜੰਗਮ, ਕੋਈ ਭਗਤ, ਕੋਈ ਪ੍ਰਭੂ ਦੇ ਗੀਤ ਗਾਉਂਦੇ ਜਾ ਰਿਹਾ ਹੈ, ਕੋਈ ਪ੍ਰਭੂ ਦਾ ਜਾਪ ਜਪਦਾ ਹੋਇਆ ਜਾ ਰਿਹਾ ਹੈ, ਕੋਈ ਅੱਲਾ ਅੱਲਾ ਦੀ ਧੁਨੀ। ਇਸ ਤਰ੍ਹਾਂ ਦੀ ਬਰਾਤ ਰੂਹੇ ਜ਼ਮੀਨ ਤੇ ਪਹਿਲੀ ਦਫਾ ਜਾ ਰਹੀ ਸੀ, ਔਰ ਪੂਰਨ ਬ੍ਰਹਮ ਗਿਆਨੀ ਇਸ ਰੂਪ ਵਿਚ, ਲਾੜੇ ਦੇ ਰੂਪ ਵਿਚ ਪਹਿਲੀ ਦਫਾ ਜਾ ਰਿਹਾ ਸੀ। ਬਟਾਲੇ ਜਦ ਪਹੁੰਚੀ ਏ ਬਰਾਤ, ਮੂਲੇ ਚੌਣੇ ਖੱਤਰੀ ਨੇ ਜਦ ਸਾਧੂ ਬਰਾਤੀ ਦੇਖੇ, ਭਗਤ ਬਰਾਤੀ ਦੇਖੇ, ਜੋਗੀ ਬਰਾਤੀ ਦੇਖੇ, ਬਿਹੰਗਮ ਬਰਾਤੀ ਦੇਖੇ, ਚਿੜ ਗਿਆ ਔਰ ਸੋਚਦਾ ਮੈਂ ਆਪਣੀ ਬੱਚੀ ਦਾ ਭਵਿਸ਼ ਖਰਾਬ ਕਰ ਲਿਆ। ਮੁੰਡਾ ਤੇ ਕੋਈ ਸਾਧੂ ਜਾਪਦਾ, ਇਹ ਤੇ ਕੋਈ ਤਿਆਗੀ ਬੈਰਾਗੀ ਜਾਪਦਾ, ਇਹਦੇ ਪੱਲੇ ਮੈਂ ਆਪਣੀ ਬੱਚੀ ਬੰਨ ਦਿੱਤੀ। ਡੱਠੀ ਇੱਕ ਕਲਰੀ ਕੰਧ ਦੇ ਥੱਲੇ ਗੁਰੂ ਨਾਨਕ ਦੀ ਮੰਜੀ ਡਵਾਈ, ਉੱਥੇ ਬਿਠਾਇਆ, ਔਰ ਉਹ ਕੰਧ ਬਸ ਹੁਣੇ ਗਿਰੀ ਕਿ ਹੁਣੇ ਗਿਰੀ ਇਸ ਤਰ੍ਹਾਂ ਸੀ, ਔਰ ਮਨ ਵਿਚ ਭਾਵ ਵੀ ਉਸ ਮੂਲੇ ਖੱਤਰੀ ਦੇ, ਕਿਸੇ ਕੋਲ ਧੱਕਾ ਇੱਕ ਮਰਵਾਵਾਂਗੇ, ਕੰਧ ਗਿਰ ਜਾਏ, ਗੁਰੂ ਨਾਨਕ ਦਾ ਅੰਤ ਹੋ ਜਾਏ, ਤਾਂ ਕਿ ਮੇਰੀ ਬੱਚੀ ਇੱਕ ਸਾਧੂ ਦੇ ਲੜ ਲੱਗਣ ਤੋਂ ਬਚ ਜਾਏ। ਇੱਕ ਰਹਿਮ ਦਿਲ ਬੀਬੀ ਲੰਘੀ, ਉਹਨੇ ਆਖਿਆ ਬਾਲਕ ਇੱਕ ਪਾਸੇ ਹੋ ਜਾ, ਇਹ ਕੰਢ ਡਿੱਗਣ ਵਾਲੀ ਹੈ। ਸਾਹਿਬਾਂ ਦੇ ਮੁਖਾਰਬਿੰਦ ਤੋਂ ਨਿਕਲਿਆ, ਨਹੀਂ ਇਹ ਕੰਧ ਰਹਿੰਦੀ ਦੁਨੀਆ ਤੱਕ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ, ਅੱਜ ਵੀ ਖੜੀ ਹੈ। ਗੁਰਦੁਆਰਾ ਕੰਧ ਸਾਹਿਬ ਬੜਾ ਅਜ਼ੀਮੁਲ ਸ਼ਾਨ ਬਾਬੇ ਬਟਾਲੇ ਚ ਖੜਾ ਹੈ, ਔਰ ਕੰਧ ਵੀ ਉਸੇ ਤਰੀਕੇ ਨਾਲ ਖੜੀ ਹੈ, ਉਹਨੂੰ ਭਾਵੇਂ ਸ਼ੀਸ਼ੇ ਜਕੜਿਆ ਗਿਆ, ਵਿਆਹ ਦੀਆਂ ਕਹਾਣੀਆਂ ਪਾ ਰਹੀ ਹੈ, ਵਿਆਹ ਦੀਆਂ ਦਾਸਤਾਨਾਂ ਪਾ ਰਹੀ ਹੈ। ਸਮਾਂ ਪਾ ਕੇ ਆਪ ਦੀਆਂ ਦੋ ਸੰਤਾਨਾਂ ਹੋਈਆਂ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਇੱਕ ਬਿਲਕੁਲ ਉਪਰਾਮ ਬਿਰਤੀ ਦੇ ਮਾਲਕ ਬਾਬਾ ਸ੍ਰੀ ਚੰਦ, ਇੱਕ ਰਾਜਯੋਗੀ। ਸਾਹਿਬਾਂ ਨੇ ਹੁਣ ਚਾਰ ਉਦਾਸੀਆਂ ਧਾਰਨ ਕੀਤੀਆਂ, ਪੂਰਬ, ਪੱਛਮ, ਉੱਤਰ, ਦੱਖਣ, ਜੈਸੇ ਚਾਰ ਕੁੰਟ ਨੇ, ਤੋ ਚਾਰਾਂ ਹੀ ਕੁੰਟਾਂ ਨੂੰ ਚੁਣਿਆ। ਆਪ ਤੀਰਥਾਂ ਤੇ ਗਏ, ਖਾਨਕਾਹਾਂ ਵਿਚ ਗਏ, ਡਾਕੂਆਂ ਕੋਲ ਗਏ, ਯੋਗੀਆਂ ਕੋਲ ਗਏ, ਹਾਜੀਆਂ ਕੋਲ ਗਏ, ਰਾਜਿਆਂ ਮਹਾਰਾਜਿਆਂ ਕੋਲ ਗਏ, ਜਿੱਥੇ ਜਿੱਥੇ ਵੀ ਆਪ ਨੇ ਸੋਚਿਆ ਇੱਥੇ ਲੋੜ ਹੈ, ਇੱਥੇ ਲੋੜ ਹੈ, ਇੱਥੇ ਧਰਤੀ ਜ਼ਿਆਦਾ ਤਪੀ ਹੋਈ ਹੈ, ਆਪ ਪਹੁੰਚੇ ਉਸ ਬੱਦਲ ਦੀ ਤਰ੍ਹਾਂ ਜੋ ਬਰਖਾ ਕਰਦਾ ਹੋਇਆ ਲੰਘ ਰਿਹਾ ਹੁੰਦਾ। ਰਜਬ ਜੀ ਨੇ ਠੀਕ ਕਿਹਾ, ਨਦੀ ਸੰਤ ਅਰ ਮੇਗਲਾ ਚਲੇ ਭਯੰਗਮ ਚਾਲ, ਰਜਬ ਜੈ ਜੈ ਪਗ ਧਰ ਤੈ ਤੈ ਕਰਤ ਨਿਹਾਲ। ਵਾਕਈ ਤੇ ਬੱਦਲ ਦੀ ਤਰ੍ਹਾਂ ਬਰਸਦੇ ਹੋਏ ਜਾਂਦੇ ਨੇ, ਔਰ ਜਿੱਥੋਂ ਲੰਘ ਗਏ ਨਿਹਾਲ ਕਰਦੇ ਹੋਏ ਜਾਂਦੇ ਨੇ, ਸਬਜ਼ਾਜ਼ਾਰ ਛੋੜ ਜਾਂਦੇ ਨੇ। ਆਪਨੇ ਬਨਾਰਸ ਦੇ ਪ੍ਰਹੁਤਾਂ ਨੂੰ ਰਾਜਯੋਗ ਦਾ ਮਾਰਗ ਦੱਸਿਆ। ਆਪਨੇ ਹਰਿਦੁਆਰ ਦੇ ਪਾਂਧਿਆਂ ਨੂੰ ਵਹਿਮ ਤੋਮਾਤ ਤੇ ਕਰਮ ਕਾਂਡ ਦੇ ਜਾਲ ਤੋਂ ਉੱਚਾ ਉੱਠਣ ਦਾ ਉਪਦੇਸ਼ ਦਿੱਤਾ ਔਰ ਆਖਿਆ, ਬ੍ਰਹਮ ਚਿੰਤਨ ਕਰਕੇ ਹੀ ਕੋਈ ਬ੍ਰਾਹਮਣ ਆਉਂਦਾ ਹੈ, ਫੋਕੇ ਕਰਮ ਕਾਂਡ ਕਰਕੇ ਨਹੀਂ। ਐਸੇ ਕਰਮ ਜੋ ਸਿਰ ਦਾ ਬੋਝ ਬਣ ਜਾਣ, ਸੁਰਤ ਨੂੰ ਗਤੀਮਾਨ ਨਾ ਕਰਨ, ਗੁਰੂ ਨਾਨਕ ਨੇ ਤਿਆਗਣ ਬਾਰੇ ਦੱਸ ਦਿੱਤਾ। ਜੈਸੇ ਕਿ ਕੋਈ ਸੂਰਜ ਨੂੰ ਪਾਣੀ ਦਿੰਦਾ ਹੈ, ਕੋਈ ਪਿਤਰਾਂ ਨੂੰ ਪਾਣੀ ਦਿੰਦਾ ਹੈ, ਗੁਰੂ ਨਾਨਕ ਦੂਸਰੀ ਤਰਫ ਖੜੇ ਹੋ ਕੇ ਪਾਣੀ ਦੇਣ ਲੱਗੇ ਨੇ, ਸਾਰੇ ਹੱਸ ਪਏ। ਸਾਰੇ ਕਹਿਣ ਲੱਗੇ, ਸੂਰਜ ਤੇ ਇਧਰ ਚੜਿਆ, ਤੁਸੀਂ ਮੁਖਾਲਫ ਸਿਮਤ ਦੇ ਚ ਪਾਣੀ ਦੇ ਰਹੇ ਹੋ। ਸਾਹਿਬ ਕਹਿਣ ਲੱਗੇ, ਕੀ ਕਰਾਂ, ਮੇਰੇ ਖੇਤ ਇਧਰ ਨੇ, ਇਸ ਵਾਸਤੇ ਮੈਂ ਪਾਣੀ ਦੇ ਰਿਹਾ। ਤੁਹਾਡੇ ਖੇਤਾਂ ਤੱਕ ਕਿਸ ਤਰ੍ਹਾਂ ਪਾਣੀ ਪਹੁੰਚੇਗਾ? ਜਿਵੇਂ ਤੁਹਾਡੇ ਪਿਤਰਾਂ ਤੱਕ ਪਹੁੰਚੇਗਾ। ਗਿਆਨ ਕਰਾ ਦਿੱਤਾ, ਸੂਝ ਕਰਾ ਦਿੱਤੀ, ਸਮਝ ਕਰਾਈ। ਕੌੜੇ ਰਾਕਸ਼ਸ ਦਾ ਉਦਾਰ ਕੀਤਾ। ਸੱਜਣ ਠੱਗ ਨੂੰ ਕਿਹਾ, ਸੱਜਣਾ ਸੱਜਣ ਬਣ ਕੇ ਠੱਗੀ ਨਾ ਕਰ, ਠੱਗ ਬਣ ਕੇ ਠੱਗੀ ਕਰ। ਮੱਕੇ ਦੇ ਹਾਜੀਆਂ ਨੂੰ ਸੰਦੇਸ਼ ਦਿੱਤਾ, ਖੁਦਾ ਵਿਆਪਕ ਹੈ ਤੇ ਜਦ ਵਿਆਪਕ ਹੈ ਤਾਂ ਕਾਫਰ ਕਹਿਣਾ ਕਿਸੇ ਨੂੰ ਬਣਦਾ ਨਹੀਂ। ਸਭ ਖੁਦਾ ਦੀ ਖਲਕਤ ਹੈ ਔਰ ਸਾਰਾ ਸੰਸਾਰ ਖੁਦਾ ਦਾ ਘਰ ਹੈ। ਦ੍ਰਿਸ਼ਟੀ ਮਾਰ ਕੇ ਵੇਖੋ, ਸਿਰਫ ਮੱਕਾ ਹੀ ਖੁਦਾ ਦਾ ਘਰ ਨਹੀਂ, ਸਾਰਾ ਸੰਸਾਰ ਖੁਦਾ ਦਾ ਘਰ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਸਾਰੇ ਦਾ ਸਾਰਾ ਸੰਸਾਰ ਸੱਚ ਦੀ ਕੋਠੜੀ ਹੈ। ਇਸ ਤਰ੍ਹਾਂ ਹਰ ਪਾਸੇ ਉਪਦੇਸ਼ ਦਿੰਦੇ ਹੋਏ, ਸੰਦੇਸ਼ ਦਿੰਦੇ ਹੋਏ ਆਪ ਨੇ ਕਰਤਾਰਪੁਰ ਵਸਾਇਆ। ਆਪ ਦਾ ਭਰਮਣ ਗਾਲਬਨ 42,000 ਮੀਲ ਦਾ ਹੈ ਔਰ ਇਹ ਸਾਰੀ ਯਾਤਰਾ ਪੈਦਲ ਹੈ। ਅਫਗਾਨਿਸਤਾਨ, ਇਰਾਨ, ਰਸ਼ੀਆ, ਤਮਾਮ ਅਰਬ ਦੇਸ਼, ਲੰਕਾ, ਬਰਮਾ, ਭੂਟਾਨ, ਤਿੱਬਤ, ਨੇਪਾਲ ਔਰ ਕੁਛ ਚੀਨ ਦਾ ਇਲਾਕਾ, ਤਮਾਮ ਦੇਸ਼ਾਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਯਾਦਗਾਰੀ ਅਸਥਾਨ ਮੌਜੂਦ ਨੇ। ਜਿਵੇਂ ਸੂਰਜ ਦੀ ਕੋਈ ਸੀਮਾ ਨਹੀਂ, ਉਹ ਸਾਰੀ ਪ੍ਰਿਥਵੀ ਨੂੰ ਚਾਨਣਾ ਦਿੰਦਾ ਹੈ, ਇਸ ਤਰ੍ਹਾਂ ਗੁਰੂ ਨਾਨਕ ਦੀ ਰੋਸ਼ਨੀ ਸੀਮਾਬੱਧ ਨਹੀਂ ਸੀ, ਸਾਂਝੇ ਸਨ, ਸਾਰਿਆਂ ਦੇ ਸਨ। ਤਦੀ ਤੇ ਮੁਸਲਮਾਨਾਂ ਨੇ ਵਲੀ ਅੱਲਾ ਆਖਿਆ, ਤਦੀ ਤੇ ਹਿੰਦੂਆਂ ਨੇ ਗੁਰੂ ਨਾਨਕ ਦੇਵ ਆਖਿਆ। ਅੱਜ ਉਹ ਵਕਤ ਵੀ ਆ ਗਿਆ, ਜੋ ਆਇਆ ਸੋ ਚੱਲ ਸੀ, ਰੁਖਸਤ ਹੋਣ ਲੱਗੇ। ਕਰਤਾਰਪੁਰ ਦੀ ਇਹ ਘਟਨਾ ਜਗਤ ਦੀ ਝੋਲੀ ਵਿੱਚ ਆਤਮਕ ਸੰਦੇਸ਼ ਪਾ ਕੇ, ਜਗਤ ਦੇ ਜੀਵਾਂ ਨੂੰ ਪ੍ਰਭੂ ਨਾਲ ਜੋੜ ਕੇ, ਆਪ ਜੋਤ ਕਰਕੇ ਲਹਿਣੇ ਵਿੱਚ ਲੀਨ ਹੋਏ, ਸਰੀਰ ਕਰਕੇ ਤੱਤਾਂ ਵਿੱਚ ਲੀਨ ਹੋਏ। ਲੇਕਿਨ ਮੂਰਖ ਲੋਕਾਂ ਨੇ ਫਿਰ ਵੀ ਇੱਕ ਬਖੇੜਾ ਖੜਾ ਕੀਤਾ ਹੈ। ਮੁਸਲਿਮ ਕਹਿਣ ਲੱਗੇ, ਵਲੀ ਅੱਲਾ ਸਨ, ਅਸੀਂ ਦਫ਼ਨ ਕਰਨਾ ਹੈ। ਹਿੰਦੂ ਕਹਿਣ ਲੱਗੇ, ਇਹ ਗੁਰੂ ਨਾਨਕ ਸਨ, ਅਸੀਂ ਦਾਹ ਸੰਸਕਾਰ ਕਰਨਾ ਹੈ। ਇਹਨਾਂ ਦੇ ਮਾਤਾ ਪਿਤਾ ਹਿੰਦੂ ਸਨ, ਇਹ ਹਿੰਦੂ ਸਨ, ਤਾਂ ਝਗੜਾ ਖੜਾ ਹੋ ਗਿਆ। ਆਖਿਰ ਫੈਸਲਾ ਇੰਜ ਹੋਇਆ, ਚੱਦਰ ਦੇ ਦੋ ਟੁਕੜੇ ਹੋਏ, ਇੱਕ ਨੇ ਕਬਰ ਬਣਾਈ, ਇੱਕ ਨੇ ਮੜੀ ਬਣਾਈ। ਰਾਤ ਨੂੰ ਰਾਵੀ ਦਾ ਪਾਣੀ ਚੜ ਕੇ ਆਇਆ, ਕਬਰ ਵੀ ਬਹਿ ਗਈ, ਮੜੀ ਵੀ ਬਹਿ ਗਈ। ਭਾਈ ਸੰਤੋਖ ਸਿੰਘ ਜੀ ਨੇ ਠੀਕ ਲਿਖਿਆ, ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਏ, ਪੁਨ ਸਤ ਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੂੰ। ਗੁਰੂ ਨਾਨਕ ਮੜੀ ਦੇ ਚ ਨਹੀਂ ਹੈ, ਗੁਰੂ ਨਾਨਕ ਕਬਰਾਂ ਦੇ ਚ ਨਹੀਂ ਹੈ, ਉਹਨੂੰ ਸੰਗਤ ਦੇ ਚ ਲਵੋ, ਸ਼ਬਦ ਦੇ ਚ ਲਵੋ, ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਲਵੋ। ਉਹ ਤੇ ਇੱਕ ਵਿਆਪਕ ਨੂਰ, ਉਹ ਤੇ ਇੱਕ ਪਰਮ ਚਾਨਣਾ ਮੜੀ ਚ ਲੱਭਦੇ। ਜੋ ਮੜੀ ਚ ਪੈ ਜਾਏ ਉਹਦੀ ਤੇ ਫਿਰ ਕੁਛ ਔਕਾਤ ਨਹੀਂ। ਜੋ ਕਬਰ ਦੇ ਚ ਦਫ਼ਨ ਹੋ ਜਾਏ ਉਹ ਤੇ ਵਾਕਈ ਦਫ਼ਨ ਹੋਣ ਜੋਗਾ ਹੀ ਸੀ, ਨਹੀਂ ਉਸਦੇ ਨੂਰ ਨੂੰ ਕੋਈ ਦਫ਼ਨ ਨਹੀਂ ਕਰ ਸਕਦਾ, ਉਹਦੇ ਨੂਰ ਨੂੰ ਕੋਈ ਜਲਾ ਨਹੀਂ ਸਕਦਾ। ਉਹ ਤੇ ਵਿਆਪਕ ਨੂਰ, ਉਹ ਤੇ ਇੱਕ ਵਿਆਪਕ ਜਲਵਾ ਸੀ, ਉਹ ਤੇ ਇੱਕ ਐਸੀ ਸ਼ਮਾ ਜੋ ਘਰ ਘਰ ਦੇ ਚ ਜਲੀ, ਹਰ ਹਿਰਦੇ ਚ ਹੈ ਜਲੀ। ਮੂਰਖ ਲੋਕਾਂ ਨੇ ਜਿਸ ਥਾਂ ਤੇ ਗੁਰੂ ਨਾਨਕ ਦੀ ਚਾਦਰ ਦੇ ਦੋ ਟੁਕੜੇ ਕੀਤੇ, ਦੇਸ਼ ਦੇ ਵੀ ਦੋ ਟੁਕੜੇ ਉੱਥੋਂ ਹੀ ਹੋਏ। ਸਮੂਹ ਜ਼ਿੰਦਗੀ ਗੁਰੂ ਨਾਨਕ ਜੋੜਦੇ ਰਹੇ, ਮੂਰਖ ਗੁਰੂ ਨਾਨਕ ਦੇ ਸਿਧਾਂਤ ਨੂੰ ਤੋੜਦੇ ਰਹੇ, ਜੋੜਨ ਦੀ ਗੱਲ ਕਰਦੇ ਰਹੇ, ਘਰ ਵਿੱਚ ਰਹਿ ਕੇ ਜੋੜਨ ਦੀ ਗੱਲ ਕਰਦੇ ਰਹੇ, ਵਪਾਰ ਕਰਕੇ ਜੋੜਨ ਦੀ ਗੱਲ ਕਰਦੇ ਰਹੇ, ਖੇਤੀਬਾੜੀ ਕਰਕੇ ਜੋੜਨ ਦੀ ਗੱਲ ਕਰਦੇ ਰਹੇ। ਇਸ ਵਾਸਤੇ ਆਪ ਰਾਜ ਯੋਗੀ ਕਵ ਕਲ ਸੋ ਜਸ ਗਾਓ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਭੱਟਾ ਨੇ ਵੀ ਕਹਿ ਦਿੱਤਾ, ਐਸਾ ਜਗਤ ਵਿਚ ਇੱਕ ਜੋਗੀ ਆਇਆ ਜੋ ਰਾਜ ਯੋਗੀ ਹੈ, ਸੰਸਾਰ ਤੋਂ ਟੁੱਟਿਆ ਨਹੀਂ, ਨਿਰੰਕਾਰ ਨਾਲ ਜੁੜਿਆ ਰਿਹਾ, ਪਰਿਵਾਰ ਦੇ ਵਿਚ ਰਿਹਾ, ਕਰਤਾਰ ਦੇ ਨਾਲ ਬੈਠਾ ਰਿਹਾ, ਵਪਾਰ ਵੀ ਕਰਦਾ ਰਿਹਾ ਪਰ ਕਿਰਦਾਰ ਵੀ ਉੱਚਾ ਰੱਖਿਆ। ਔਰ ਜੋ ਪਤਨੀ ਮਾਂ ਬਾਪ ਬੱਚਿਆਂ ਨੂੰ ਖੁਸ਼ ਰੱਖਦਾ ਰਿਹਾ, ਉਹ ਪ੍ਰਭੂ ਦੀ ਖੁਸ਼ੀ ਵੀ ਲੈਂਦਾ ਰਿਹਾ, ਪ੍ਰਭੂ ਦੀ ਖੁਸ਼ੀ ਵੀ ਲੈਂਦਾ ਰਿਹਾ, ਜਗਤ ਦੀ ਝੋਲੀ ਵਿਚ ਖੁਸ਼ੀਆਂ ਵੰਡਦਾ ਰਿਹਾ। ਇਸ ਤਰ੍ਹਾਂ ਦਾ ਇੱਕ ਰਹਿਬਰੀ ਪੁਰਸ਼ ਜੋ ਸ਼ਬਦਾਂ ਦੇ ਰਾਹੀਂ, ਆਪਣੀ ਬਾਣੀ ਦੇ ਰਾਹੀਂ ਜਗਤ ਨੂੰ ਇੱਕ ਜੋਤ ਦੇ ਗਿਆ, ਇੱਕ ਅਜ਼ੀਮ ਚਾਨਣਾ ਦੇ ਗਿਆ, ਇੱਕ ਵਿਆਪਕ ਰੋਸ਼ਨੀ ਦੇ ਗਿਆ, ਉਸ ਰੋਸ਼ਨੀ ਤੋਂ ਹਰ ਬਸ਼ਰ ਅੱਜ ਵੀ ਲਾਭ ਉਠਾ ਰਿਹਾ, ਔਰ ਕਈਆਂ ਦੇ ਹਿਰਦੇ ਮੁਨੱਵਰ ਹੋ ਰਹੇ ਨੇ, ਕਈਆਂ ਦੇ ਹਿਰਦੇ ਰੋਸ਼ਨ ਹੋ ਰਹੇ ਨੇ।